ਵਾਹਿਗੁਰੂ ਸਾਹਿਬ ਜੀਓ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਹਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆ ਅਜੂਨੀ ਤੇਗ ਬਹਾਦੁਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਬੇਸਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਮੁਖ ਉਚਰੈ ਸ਼ਾਸਤਰ ਖੱਟ ਪਿੰਗ ਵਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਣ ਮਿਟਾਈ ਰਹਾਉ ਕਿਆ ਗੁਣ ਤੇਰੀ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਵਨਾਸੀ ਆਪਣਾ ਪ੍ਰਭ ਭਇਆ ਸਹਾਈ ਕਿਆ ਗੁਣ ਤੇਰੀ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਵਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ
नाम रतन जस गाई।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सतसंग जीओ, आप सरबत संगतां गुरु नानक देश दरबार विच गुरुद्वारा दुख निवारण गुरु नानक दे ग्यारहवें स्वरूप जो अनंत थावां ते इको ही स्वरूप गुरु ग्रंथ साहिब जी का हजारां लखां थावां ते संगतां नूं दर्शन दे के निहाल कर रहा है। आओ गुरु नानक दे ग्यारहवें स्वरूप पातशाह दी पावन हजूरी आपां सारयां नूं मिली है। जिंदगी सब दे हत्थों ही खिसकदी जा रही है। बहुत घट लोग जिन्हां नूं अपनी मुकदी हुई जिंदगी ते दृष्टि होवे, बेपरवाही दे विच सभनां दी हो मुकदी जा रही है। यही बहुत बड़ा घाटे वाला सौदा है। ते जो सफलता दा साधन है उम्र उहा विच लेखे दे, उही उम्र किसे हिसाब किताब विच है, रब्बी हिसाब किताब विच याद साईं विच गुजरे। ते पैंदी मुजरे ओ लेखे विच पै जांदी। परमेश्वर वाहिगुरु ने जिन्हां नूं भाई समां बख्शिया, जिहड़े मुल्क दी मिट्टी लगी हुई है अपने शरीरां नूं, भारत वर्ष दी भूमि पुनरू भूमि है, पूरे संसार दे विच उहदे वर्गी भूमि नहीं है किते। इह गल वखरी है वी उत्थे राज, उत्थे प्रबंध, प्रबंध की ढांचा यह सब खिलर चुका है। पर जिस थां तों आपां आए हां उत्थे नालों एक गल दा बड़ा अंतर है। बुढ़ापे विच जिंदगी रुल जांदी है पदार्थ दे पक्खों संभाल दे पक्खों। इन्हां मुल्कां दे प्रबंधकां दा किते ना किते धन्नवाद करन नूं जी करदा है कि जिन्हां ने एडा सोहना प्रबंध रख्या है कि किसे नूं भुखा नहीं मरन देंदे, किसे नूं रुल नहीं देंदे। ते फिर बुढ़ापे दीआं पैनशनां वा उन्नीआं दे देंदे आ जिन्नीआं तुहाडे कोल वरत नहीं हुंदीआं। तुहाडे कोल समां भी है जिहड़े कम कार तों परमेश्वर ने मुक्त कर दिते है, रोजी खुली दे रहा है। ते जे फिर हुण बना जिंदगी संभाली फिर तां कोई गल होर कहण नूं है नहीं। मैनू बहुत तुहाडे ते इस गल दा माण है कि अपनी पुरानी सांझ और ATN चैनल राहीं जो कथा माल्टन गुरुद्वारे तो हुंदी रही उहदे स्रोते आउण सार ही मैनू मिले। सची बात है जिवें रिश्तेदार नूं रिश्तेदार देख के खुश हो जांदा है, इह गुरसिखी दा परिवार अपना इको ही परिवार है। ते भाई साहिब भाई गुरदास ने इस रिश्ते नूं बड़ा मजबूत रिश्ता दस्या है। गुरमुख सेवा गुरसिखां, गुरसिख मां प्यो भाई मिता। गुरसिखां दे विच एक दूजे प्रति मां वर्गी ममता भी है। जिवें मां अपनी संतान नाल प्यार करदी है, गुरसिखां विच इह रूप भी है। और उम्र तों छोटे गुरसिखां दे उत्ते वड्डे गुरसिखां दी दृष्टि इउं भी है जिवें पिता दी हुंदी है, जिहड़े गुणां च वड्डे ने। ते गुरसिख भरावां दे नालों ज्यादे साथ दिंदे ने। उह कहिंदे कलगी वाले ने सानूं भरा बनाया है, साडी मां इक है माता साहिब कौर, साडा प्यो इक है गुरु गोबिंद सिंह साहिब, ਗੁਰੂ ਸਾਡਾ ਇੱਕ ਹੈ, ਨਾਨਕੇ ਦਾਦਕੇ ਇੱਕ ਜਗ੍ਹਾ। ਔਰ ਵੀ ਸਾਡੀਆਂ ਸੁੱਖਾਂ ਮਨਾਈਆਂ ਕਲੰਗੀ ਵਾਲੇ ਸਤਿਗੁਰੂ ਨੇ, ਸੁਖੀ ਵਸੈ ਮੋਰੋ ਪਰਿਵਾਰਾ। ਪਰਿਵਾਰ ਦੇ ਬਜ਼ੁਰਗਾਂ ਨੂੰ ਕਿਤੇ ਪੁੱਛ ਕੇ ਦੇਖੋ, ਜਿਨ੍ਹਾਂ ਦਾ ਪਰਿਵਾਰ ਰਲ ਕੇ ਬਹਿੰਦਾ, ਉਹ ਕਿੰਨੇ ਖੁਸ਼ ਨੇ, ਕਹਿੰਦੇ ਮੇਰਾ ਪਰਿਵਾਰ ਸਾਰਾ ਇਕੱਠਾ ਹੈ। ਜੇ ਪਰਿਵਾਰ ਦੇ ਵਿੱਚ ਕਿਤੇ ਗੁਆਂਢੀ ਫਰਕ ਪਾ ਦੇਣ, ਫਿਰ ਬਜ਼ੁਰਗ ਦੁਖੀ ਹੋ ਜਾਂਦੇ, ਕਹਿੰਦੇ ਦੇਖੋ ਬੇ ਬੱਚਿਆਂ ਨੂੰ ਅਕਲ ਨਹੀਂ ਰਹੀ, ਮੇਰੀ ਇੱਜ਼ਤ ਰੋੜ ਰਹੇ ਆ। ਬਸ ਇਸੇ ਤਰ੍ਹਾਂ ਹੈ, ਸਿੱਖੀ ਪਰਿਵਾਰ ਦੀ ਮਹਾਨਤਾ ਬਹੁਤ ਵੱਡੀ ਹੈ, ਪਰ ਜਿਹੜਾ ਅਸੀਂ ਇੱਕ ਦੂਜੇ ਦਾ ਆਦਰ ਅਤੇ ਸਤਿਕਾਰ ਦਿਨ ਪਰ ਦਿਨ ਖੋ ਰਹੇ ਹਾਂ, ਇਹ ਗੁਰੂ ਨੂੰ ਪ੍ਰਵਾਨ ਨੇ। ਗੁਰੂ ਕਿਰਪਾ ਕਰੇ, ਸਮਾਂ ਬਣਿਆ ਇੱਥੋਂ ਦੇ ਪ੍ਰਬੰਧਕ ਖਾਸ ਕਰਕੇ ਵਿਸ਼ੇਸ਼ ਕਰਕੇ ਭਾਈ ਨਰਿੰਦਰ ਸਿੰਘ ਜੀ, ਜੋ ਅਕਸਰ ਹੀ ਕਹਿੰਦੇ ਰਹਿੰਦੇ ਹੈ ਵੀ ਤੁਹਾਨੂੰ ਜਦੋਂ ਵੀ ਕੈਨੇਡਾ ਦੇ ਫੇਰੀ 'ਤੇ ਆਓ, ਇਸ ਅਸਥਾਨ 'ਤੇ ਤੁਸੀਂ ਪੁੱਛਣਾ ਨਹੀਂ, ਕਿਸੇ ਨੂੰ ਦੱਸਣਾ ਵੀ ਮੈਂ ਆ ਗਿਆ ਅਤੇ ਇਸ ਤਰੀਕ ਤੋਂ ਕਥਾ 'ਚ। ਐਡਾ ਐਡੇ ਮਾਣ ਦੀ ਬਾਤ ਹੈ ਭਾਈ ਸਾਹਿਬ, ਬੜੀ ਦੇਰ ਤੋਂ ਦਸ਼ਮੇਸ਼ ਦਰਬਾਰ ਸਨ, ਉਸ ਵੇਲੇ ਤੋਂ ਹੀ ਸਨੇਹ ਕਰਦੇ ਹੈ। ਤੋ ਇਹਨਾਂ ਨੇ ਪਿਛਲੀ ਵਾਰ ਕਹਿ ਦਿੱਤਾ ਸੀ ਵੀ ਆਉਂਦੀ ਵਾਰ ਦੋ ਹਫ਼ਤੇ ਹੋਣਗੇ ਇੱਕ ਥਾਂ 'ਤੇ, ਉਹ ਉਹਨਾਂ ਦੇ ਬਚਨ ਅਨੁਸਾਰ ਅੱਜ ਪਹਿਲਾ ਦਿਨ ਹੈ। ਔਰ ਮੈਨੂੰ ਟੋਰਾਂਟੋ ਵਾਲਿਆਂ ਨੇ ਇੰਨਾ ਥਕਾ ਕੇ ਭੇਜਿਆ, ਜਿਹੜਾ ਇੱਕ ਦੋ ਦਿਨ ਤੱਕ ਥਕਿਆ ਮੈਂ ਨਹੀਂ ਲੈਣਾ, ਭਾਈ ਸਾਹਿਬ ਜਾਣਦੇ ਆ। ਅਤੇ ਉਦੋਂ ਬਾਅਦ ਹੌਲੀ ਹੌਲੀ ਦੂਸਰਾ ਵੀ ਏਅਰਪੋਰਟ ਤੋਂ ਸਿੱਧਾ ਇਸ਼ਨਾਨ ਕਰਕੇ ਤੁਹਾਡੇ ਕੋਲ ਆ ਗਏ। ਸੋਠ ਰਾਗਣੀ ਦੇ ਅੰਦਰ ਇੱਕ ਕਥਾ ਚੱਲਦੀ ਹੈ। ਇੱਕ ਤਾਂ ਅੱਜ ਪਹਿਲੇ ਦਿਨ ਆਪਾਂ ਸਮਝ ਲਈਏ ਵੀ ਕਥਾ ਦੀ ਪਰਿਭਾਸ਼ਾ ਕੀ ਹੁੰਦੀ। ਪੜ੍ਹੇ ਲਿਖੇ ਹੋ ਅਤੇ ਥੋੜ੍ਹੇ ਨੂੰ ਬਹੁਤਾ ਕਰਕੇ ਸਮਝਣ ਵਾਲੇ ਹੋ, ਉਮਰਾਂ ਲੰਘ ਗਈਆਂ ਕਥਾ ਸੁਣਦਿਆਂ ਅਤੇ ਪਤਾ ਹੀ ਨਹੀਂ ਚੱਲਿਆ ਵੀ ਕਥਾ ਹੁੰਦੀ ਕੀ ਹੈ। ਅਤੇ ਫਿਰ ਬਾਤ ਘਾਟੇ ਵਾਲੀ ਹੈ, ਇੱਕ ਦਿਨ ਦੀ ਕਥਾ ਵਿੱਚ ਇੱਕ ਗੁਣ ਗ੍ਰਹਿਣ ਕਰ ਲਿਆ ਕਾਫੀ ਹੈ, ਇੱਕ ਇੱਕ ਬੂੰਦ ਬਹੁਤ ਕਾਫੀ ਹੁੰਦੀ ਹੈ, ਉਹਦੇ ਨਾਲ ਸਰੋਵਰ ਭਰ ਜਾਂਦੇ ਹੈ। ਬੋਪਰਾਏ ਦੇ ਅੰਦਰ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸਰੀਰ ਤਿਆਗਿਆ ਸੀ, ਔਰ ਉਹਨਾਂ ਦੀ ਵਿਦਿਆਰਥੀ ਜਥੇਦਾਰ ਗੁਰਦਿਆਲ ਸਿੰਘ ਜੀ ਨੇ 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਇੱਕ ਸਟੇਜ 'ਤੇ ਉੱਥੇ ਬਹਿ ਕੇ ਕੀਤੀ 28। ਔਰ ਉੱਥੇ ਇੱਕ ਪਰੰਪਰਾ ਬਣ ਗਈ, ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਇੱਕ ਗੱਲ ਫੈਲ ਗਈ ਵੀ ਬੋਪਾ ਰਾਏ ਦੀ ਸਟੇਜ ਦੇ ਸਰੋਤੇ ਵੀ ਗਿਆਨੀ ਹੁੰਦੇ ਆ। ਜਿਨ੍ਹਾਂ ਨੇ 28 ਕਥਾ ਸੁਣੀਆਂ ਨਾ, ਬਿਲਕੁਲ ਅਨਪੜ੍ਹ ਬੰਦੇ ਸੀ ਜਿਹੜੇ, ਉਹ ਵੀ ਗਿਆਨੀ ਬਣ ਗਏ, ਪਰ ਗੁਣ ਗ੍ਰਾਹੀ ਬੁੱਧ ਸਾਡੀ ਹੋਣੀ ਚਾਹੀਦੀ। ਸੋ ਆਓ ਗੁਰੂ ਕਿਰਪਾ ਕਰੇ। ਤੇ ਕਥਾ ਸ਼ਬਦ ਜਿਹੜਾ ਹੈ, ਦੋ ਅੱਖਰ ਨੇ, ਇੱਕ ਕੱਕਾ ਇੱਕ ਥੱਥਾ। ਗੁਰਮੁਖੀ ਲਿਪੀ ਦੇ ਪੰਜਾਬੀ ਵਰਨਮਾਲਾ ਦੇ ਇਹ ਜਿਹੜੇ ਦੋ ਅੱਖਰ ਨੇ, ਇਹਨਾਂ ਦਾ ਅਸਥਾਨ ਇੱਕ ਦਾ ਛੇਵੇਂ ਇੱਕ ਦਾ ਵਾਈਵੇਂ। ਵਰਨਮਾਲਾ 'ਤੇ ਗਿਣੀਏ ਨਾ ਇੱਕ ਦੋ ਕਰਕੇ, ਜਿਹੜਾ ਕੱਕਾ ਹੈ ਉਹ ਛੇਵੇਂ ਥਾਂ 'ਤੇ ਹੈ, ਜਿਹੜਾ ਥੱਥਾ ਹੈ ਇਹ ਵਾਈਵੇਂ ਅਸਥਾਨ 'ਤੇ। ਇਹ ਦੋ ਅੱਖਰ ਜਿਹੜੇ ਨੇ ਜੋੜ ਦਿੱਤੇ ਗਏ, ਇੱਕ ਇਹਨਾਂ ਨੂੰ ਮਾਤਰਾ ਲਾ ਦਿੱਤੀ। ਥੋੜ੍ਹੇ ਤੋਂ ਥੋੜ੍ਹੀ ਵੀ ਜਿਹਨੇ ਵਿੱਦਿਆ ਪੜ੍ਹੀ ਹੈ ਉਹਨੂੰ ਪਤਾ ਹੈ ਵੀ ਮਾਤਰਾ ਕੀ ਹੁੰਦੀ ਹੈ, ਵਰਣ ਕੀ ਹੁੰਦੇ ਹੈ। ਇਹ ਤਾਂ ਫਿਰ ਗੱਲਾਂ 'ਚੋਂ ਗੱਲਾਂ ਅੱਗੇ ਹੋਰ ਵਧੀ ਜਾਂਦੀਆਂ ਹੁੰਦੀਆਂ ਨਾ। ਪੁਰਾਣੇ ਸਮੇਂ ਦੇ ਅੰਦਰ ਮਾਤਰਾ ਦਾ ਗਿਆਨ ਕਰਾਉਣ ਵਾਸਤੇ ਮਹਾਰਨੀ ਪੜ੍ਹਾਇਆ ਕਰਦੇ ਸੀ ਸਕੂਲ ਵਿੱਚ, ਤਾਂ ਕਿ ਹਰੇਕ ਦੀਰਘ ਮਾਤਰਾ ਦਾ ਵੀ ਔਰ ਲਘੂ ਮਾਤਰਾ ਦਾ ਵੀ ਬੋਧ ਹੋ ਜਾਏ, ਇਹਦੀ ਆਵਾਜ਼ ਕੀ ਹੈ। ਤੇ ਇਸ ਸ਼ਬਦ ਨੂੰ ਇੱਕ ਦੀਰਘ ਮਾਤਰਾ ਲੱਗੀ ਹੋਈ ਹੈ, ਕੰਨਾਂ ਲੱਗਿਆ ਹੋਇਆ, ਤੇ ਇਹਨਾਂ ਨੂੰ ਜੋੜ ਕੇ ਬਣਾ ਦਿੱਤਾ ਹੈ ਕਥਾ। ਹੁਣ ਜਿਹੜੀ ਅਰਥ ਕਰਨ ਦੀ ਰੀਤ ਹੈ, ਜੋ ਅਰਥ ਕਰਨ ਦੀ ਮਰਿਆਦਾ ਹੈ, ਤੇ ਦੇਖੋ ਜੇ ਤਾਂ ਕਥਾ ਕਰਨੀ ਹੋਵੇ ਤੇ ਫਿਰ ਤਾਂ ਕਥਾ ਦੇ ਨਿਯਮਾਂ ਦੇ ਵਿੱਚ ਹੀ ਹੋਇਆ ਕਰਦੀ ਹੈ। ਪਰ ਕਲਯੁਗ ਨੇ ਨਿਯਮ ਤਾਂ ਕੋਈ ਰਹਿਣ ਨਹੀਂ ਦਿੱਤਾ। ਸੰਪਰਦਾਵਾਂ ਦੇ ਅੰਦਰ 10 ਸਾਲ ਦਾ ਪੀਰ ਰਿਸ਼ੀ ਵਿਦਵਾਨ ਬਣਾਉਣ ਦਾ, 5 ਸਾਲ ਦੇ ਵਿੱਚ ਕਥਾ ਵਾਚਕ ਬਣਾਉਣੇ ਤੇ 5 ਸਾਲ ਉਸ ਨੂੰ ਫਿਰ ਹੋਰ ਮਿਹਨਤ ਕਰਨੀ ਪੈਂਦੀ ਸੀ ਐਕਸਟਰਾ, ਫਿਰ ਕਹਿੰਦੇ ਸੀ ਹੁਣ ਤੂੰ ਗਿਆਨੀ ਬਣ ਗਿਆ। ਤੇ ਹੁਣ ਜਿਹੜਾ 1-2 ਸਾਲ ਦੇ ਵਿੱਚ ਸਰਟੀਫਿਕੇਟ ਮਿਲ ਜਾਂਦਾ, ਉਹ ਫਿਰ ਵਾਹਿਗੁਰੂ ਦੀ ਕਿਰਪਾ ਕਰੇ ਵੀ ਜੋ ਕੁਛ ਹੈ ਤੇ ਉਹ ਹੁਣ ਵਾਹਿਗੁਰੂ ਦੀ ਕਿਰਪਾ ਕਰੇ, ਉਹ ਜਿਹੜੀ ਪ੍ਰਾਤਮਤਾ ਗਈ ਹੈ ਉਸ ਰੀਤ ਦੇ ਵਿੱਚ ਵਿਆਖਿਆਕਾਰ ਨੂੰ ਪਾਬੰਦ ਕੀਤਾ ਗਿਆ। ਬੱਚੇ ਖੇਡਦੇ ਨੇ, ਗਰਾਊਂਡ ਬਣਾਇਆ ਹੋਇਆ, ਬਾਉਂਡਰੀ ਬਾਲ ਇਸ ਤੋਂ ਅੱਗੇ ਨਹੀਂ ਜਾਏਗਾ, ਜਾਏਗਾ ਫਿਰ ਉਤੋਂ ਇਹ ਤੋਂ ਬਾਹਰ ਹੋ ਜਾਏਗਾ, ਟੀਮ ਤੋਂ ਬਾਹਰ ਹੋ ਜਾਏਗਾ, ਫਿਰ ਤੂੰ ਖੇਡ ਨਹੀਂ ਸਕੇਗਾ। ਸ਼ਬਦਾਂ ਦੇ ਲਈ ਵੀ ਇੱਕ ਗਰਾਊਂਡ ਹੈ, ਇਹ ਸ਼ਬਦਾਂ ਦੀ ਖੇਡ ਖੇਡਣ ਵਾਲਿਆ ਤੂੰ ਇਸ ਬਾਉਂਡਰੀ ਬਾਲ ਦੇ ਅੰਦਰ ਅੰਦਰ ਰਹਿ ਕੇ ਗੱਲ ਕਰ ਸਕਦਾ, ਬਾਹਰ ਨਹੀਂ। 6 ਪਾਬੰਦੀਆਂ ਨੂੰ ਆਪ ਸਿਆਣੇ ਸੂਝਵਾਨ ਬੈਠੇ ਹੋ, ਕੀਤਾ ਕੀ ਜਾਏ। ਇੱਕ ਥਾਂ ਤੇ ਇੱਕ ਗਿਆਨੀ ਸਿੰਘ ਚੰਡੀਗੜ੍ਹ ਕਥਾ ਕਰੇ, 22D ਦੇ ਗੁਰਦੁਆਰੇ, ਅਚਾਨਕ ਮੈਂ ਉੱਥੇ ਗਿਆ ਨਮਸਕਾਰ ਕਰਨ। ਬਾਅਦ ਦੇ ਵਿੱਚ ਮੈਂ ਕਿਹਾ ਗਿਆਨੀ ਜੀ ਵੀ, ਕਿਉਂਕਿ ਮੈਂ ਦੇਖਿਆ ਵੀ ਕਥਾ ਦੇ ਸਿਧਾਂਤਕ ਤੌਰ ਤੇ ਖਿੰਡ ਰਿਹਾ ਗਿਆਨੀ ਕਥਾ ਕਰਨ ਵਾਲਾ, ਸਿਧਾਂਤ ਜਿਹੜਾ ਜੁੜਦਾ ਨਹੀਂ, ਕਿਤੇ ਕਿਤੇ ਅੱਖਰਾਂ ਦੇ ਅਰਥ ਵੀ ਠੀਕ ਨਹੀਂ, ਵੀ ਸੰਗਤ ਦੇ ਵਿੱਚ ਤਾਂ ਅਪਮਾਨ ਦਾ ਕਾਰਨ ਬਣਦਾ। ਮੈਂ ਉਹਨੂੰ ਇਕੱਲੇ ਨੂੰ ਕਿਹਾ, ਮੈਂ ਕਿਹਾ ਤੁਸੀਂ ਕਥਾ ਸਿੱਖਣ ਵਾਸਤੇ ਕਿਹੜੇ ਗ੍ਰੰਥ ਪੜ੍ਹੇ, ਹੁਣ ਜਵਾਬ ਸੁਣ ਲਿਓ ਕੀ ਹੈ। ਕਹਿੰਦੇ ਜੀ ਕਥਾ ਸਿੱਖਣ ਵਾਸਤੇ ਗ੍ਰੰਥ ਵੀ ਪੜ੍ਹਨੇ ਪੈਂਦੇ ਨੇ। ਮੈਂ ਕਿਹਾ ਹੁਣ ਜੇ ਇਸ ਤੋਂ ਅੱਗੇ ਮੈਂ ਕੋਈ ਸਵਾਲ ਕਰਾਂ ਤਾਂ ਮੇਰੀ ਭੁੱਲ ਹੋਊਗੀ, ਤੇਰੀ ਨਹੀਂ। ਜੇ ਭਲਿਆ ਮਾਨਸਾ ਤੈਨੂੰ ਇਹੀ ਨਹੀਂ ਪਤਾ ਵੀ ਪੜ੍ਹਨ ਤੋਂ ਬਿਨਾਂ ਤੂੰ ਸੁਣਾਏਗਾ ਕੀ। ਸੰਸਾਰ ਦੇ ਅਨੇਕਾਂ ਮਹਿਕਮੇ ਨੂੰ ਕੋਰਸ ਕਰਨੇ ਪੈਂਦੇ ਆ, ਪੜ੍ਹਾਈਆਂ ਕਰਨੀਆਂ ਪੈਂਦੀਆਂ ਨਾ। ਫਿਰ ਮੈਂ ਦੂਜਾ ਸਵਾਲ ਕੀਤਾ ਵੀ ਕਥਾ ਦੇ 6 ਨਿਯਮਨ। ਕਹਿੰਦਾ ਜੀ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਕਥਾ ਦੇ ਵੀ ਨਿਯਮਨ। ਮੈਂ ਕਿਹਾ ਭਲਿਆ ਮਾਨਸਾ ਸਾਈਕਲ ਚਲਾਉਣ ਦਾ ਵੀ ਨਿਯਮ ਹੈ, ਰੋਡ 'ਤੇ ਤੁਰਨ ਦਾ ਵੀ ਨਿਯਮ ਹੈ, ਅਤੇ ਕਥਾ ਵੇ ਨਿਯਮੀ ਆ। ਫਿਰ ਮੈਂ ਕਿਹਾ ਵੀ ਸਤਿਗੁਰੂ ਨੂੰ ਨਮਸਕਾਰ, ਇਹ ਹੈ ਅਤੇ ਇਹ ਹੁਣ ਸਿਲਸਿਲਾ ਤਾਂ ਸੰਸਾਰ ਦਾ ਵਿਗੜ ਗਿਆ, ਅਤੇ ਗੁਰੂ ਇਹ ਰਾਖਾ ਹੈ, ਉਹਦੇ 'ਚ ਇਹ ਵਿਧਾਨ ਬਣਿਆ। ਪ੍ਰਾਚੀਨ ਸਾਡੇ ਵਿਦਵਾਨਾਂ ਨੇ ਪਦੇਹੇ ਸਦਾ ਪਦਾਰਥ ਕਰ ਵਿਗ੍ਰਹੇ ਵਾਕੇ ਯੋਜਨਾ ਅਖੱਪਿਓ ਅਤ ਸਮਾਧਾਨੰ ਖੱਟ ਬਿਨੋ ਵਿਆਖਿਆਂ ਸਿਮਰਤੰ। ਇਹ ਵਿਆਖਿਆ ਕਰਨ ਵਾਲਿਆ ਤੂੰ ਇਹ ਸਮਝ ਕੇ ਕਥਾ ਨਾ ਕਰੀ ਕਿ ਇਹਨੂੰ ਕੋਈ ਪੁੱਛਣ ਵਾਲਾ ਨਹੀਂ, ਤੇਰੇ 'ਤੇ 6 ਪਾਬੰਦੀਆਂ ਨਾ। ਪਹਿਲੀ ਪਾਬੰਦੀ ਹੈ ਜਿਸ ਸ਼ਬਦ ਦਾ ਤੂੰ ਅਰਥ ਕਰਨ ਲੱਗਿਆ ਹੈ ਤੈਨੂੰ 6 ਨਿਯਮਾਂ ਦੇ ਵਿੱਚ ਰਹਿ ਕੇ ਅਰਥ ਕਰੇਗਾ। ਪਹਿਲਾ ਨਿਯਮ ਕਿ ਪਦ ਨੂੰ ਛੇਦ ਕਰ ਲੈ, ਛੇਦ ਦਾ ਮਤਲਬ ਵੱਖਰਾ ਵੱਖਰਾ ਕਰ ਲੈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨਹੀਂ 2 ਤਰ੍ਹਾਂ ਦੀਆਂ, ਆਖੇ ਜੀ ਇਹ ਸੰਯੋਗਤ ਹੈ, ਪਦ ਛੇਦ ਹੈ, ਮਤਲਬ ਵੱਖਰਾ ਵੱਖਰਾ ਪਦ ਕਰ ਲੈਣਾ, ਛੇਦ ਉਹਦੇ ਵਿੱਚ ਫਰਕ ਨੂੰ ਕਹਿੰਦੇ ਨੇ। ਤੇ ਫਿਰ ਪਦ ਛੇਦ ਕਰਕੇ ਫਿਰ ਇੱਕ ਇੱਕ ਪਦ ਦਾ ਵੱਖਰਾ ਅਰਥ ਦੱਸਣਾ, ਇਹਦਾ ਆਏ ਇਹਦਾ ਆਏ। ਤੇ ਫਿਰ ਵਿਆਕਰਨ ਦੇ ਅਨੁਸਾਰ ਸੰਧੀ ਪ੍ਰਛੇਦ ਕਰਕੇ ਉਹਦੀ ਵਿਉਂਤਪਤੀ ਕਰਨੀ। ਫਿਰ ਚੌਥਾ ਨਿਯਮ ਹੈ ਕਿ ਦੇਖਣਾ ਵੀ 90 ਲੱਗਦਾ, 2 ਪ੍ਰਕਾਰ ਦਾ ਹੁੰਦਾ, ਦੰਡ 90 ਲੱਗਦਾ, ਖੰਡ 90 ਲੱਗਦਾ, ਕਿਹੜਾ 90 ਲੱਗਦਾ, ਫਿਰ ਉਹ ਲਾ। 5ਵੇਂ ਨੰਬਰ 'ਤੇ ਸ਼ੰਕਾਵਾਦੀ ਦੀ ਸ਼ੰਕਾ, ਜਿਹੜੇ ਸਿਧਾਂਤ 'ਤੇ ਲੋਕਾਂ ਦੇ ਸ਼ੰਕਾ ਘੁੰਮ ਰਹੀ ਹੈ, ਉਹ ਸ਼ੰਕਾ ਪਹਿਲਾਂ ਕੋਲੋਂ ਕਰਦੇ ਵੀ ਸ਼ੰਕਾਵਾਦੀ ਦਾ ਮਤ ਹੈ ਕਿ ਆਹ ਇਉਂ ਕਿਉਂ ਹੈ, ਕੋਲੋਂ ਕਰ, ਕਿਉਂਕਿ ਸਰੋਤਿਆਂ 'ਚ ਤਾਂ ਕੋਈ ਬੋਲ ਨਹੀਂ ਸਕਦਾ। ਗੁਰੂ ਨਾਨਕ ਦੇ ਘਰ ਦੀ ਇੱਕ ਮਰਿਆਦਾ ਗੁਰੂ ਨਾਨਕ ਨੇ ਬੰਨ੍ਹੀ ਹੈ ਕਿ ਜਿਸ ਵੇਲੇ ਰੱਬ ਦੀ ਗੱਲ ਹੁੰਦੀ ਹੋਵੇ, ਜਦੋਂ ਤੁਸੀਂ ਗੁਰਦੁਆਰੇ ਬੈਠੇ ਹੋ, ਉਦੋਂ ਜਿਸ ਨੂੰ ਸੰਗਤ ਵੱਲੋਂ ਅਧਿਕਾਰ ਸਟੇਜ 'ਤੇ ਮਿਲਿਆ ਹੋਇਆ ਬੋਲਣ ਦਾ,
ਉਹ ਤੋਂ ਬਿਨਾ ਕੋਈ ਬੰਦਾ ਗੱਲ ਨਹੀਂ ਕਰ ਸਕਦਾ, ਆਵਾਜ਼ ਨਹੀਂ ਕੱਢ ਸਕਦਾ, ਬਾਹਰ ਜਾ ਕੇ ਗੱਲ ਕਰ ਸਕਦੇ ਹੋ। ਇਹ ਗੁਰੂ ਨਾਨਕ ਦਾ ਬੰਨਿਆ ਵਿਧਾਨ ਹੈ। ਇਸ ਕਰਕੇ ਵੀ ਸਰੋਤੇ ਸ਼ੰਕਾਵਾਦੀ, ਸਾਰੇ ਤਾਂ ਸਰੋਤੇ ਸ਼ੰਕਾਵਾਦੀ ਨਹੀਂ ਹੁੰਦੇ, ਸ਼ੰਕਾਵਾਦੀ ਦੇ ਮਤ ਦੀ ਸ਼ੰਕਾ ਕੋਲੋਂ ਕਰਕੇ ਛੇਵਾਂ ਹੈ ਸਮਾਧਾਨੰ, ਉਹਦਾ ਉੱਤਰ ਦੇ ਵੀ ਇਹਦਾ ਉੱਤਰ ਆ ਬਣਦਾ। ਇਹ ਛੇ ਪਾਬੰਦੀਆਂ ਕਥਾਵਾਚਕ ਤੇ ਉਹਨਾਂ ਛੇਵਾਂ ਨਿਯਮਾਂ ਦੇ ਅਨੁਸਾਰ ਕਥਾ ਦੇ ਉੱਤੇ ਹੁਣ ਮੈਂ ਆਪ ਜੀ ਨੂੰ ਉਹ ਨਿਯਮ ਦੇ ਅਧੀਨ ਇਹ ਸ਼ਬਦ ਦੀ ਪਰਿਭਾਸ਼ਾ ਜਿਹੜੀ ਹੈ, ਕਥਾ ਕਿਸ ਨੂੰ ਕਹਿੰਦੇ ਨੇ, ਅਤੇ ਉਹ ਬਣਦਾ ਕੱਕਾ ਅੱਖਰ ਜਿਹੜਾ ਕਾ, ਇਹਦਾ ਅਰਥ ਕੀ ਹੈ? ਇਹਦੇ ਦੋ ਅਰਥ ਨੇ ਕਾ ਦੇ। ਇੱਕ ਅਰਥ ਹੈ ਇਸਦਾ ਪ੍ਰਕਾਸ਼, ਕੱਲੇ ਕੱਕੇ ਅੱਖਰ ਦਾ ਇਹਦਾ ਅਰਥ ਹੈ ਪ੍ਰਕਾਸ਼, ਚਾਨਣਾ, ਰੋਸ਼ਨੀ, ਲਾਈਟ, ਪਿਆਵਾਚੀ ਸ਼ਬਦ ਨੇ। ਅਤੇ ਦੂਸਰਾ ਅਰਥ ਹੈ ਇਸਦਾ ਧੁਨ, ਆਵਾਜ਼। ਇਹ ਦੋਨੇ ਅਰਥ ਪੂਰੇ ਸਹੀ ਮਿਲਣਗੇ। ਤੇ ਥਾਂ ਦਾ ਅਰਥ ਇੱਕੋ ਹੀ ਹੈ, ਥਾਂ ਦਾ ਅਰਥ ਹੁੰਦਾ ਟਿਕਾਣਾ, ਜਗ੍ਹਾ। ਹੁਣ ਅਰਥ ਬਣਿਆ ਜਿਸ ਟਿਕਾਣੇ ਗਿਆਨ ਦੇ ਪ੍ਰਕਾਸ਼ ਦਾ ਚਾਨਣਾ ਸ਼ਬਦਾਂ ਰਾਹੀਂ ਹੋ ਰਿਹਾ ਹੈ, ਔਰ ਉਹ ਗਿਆਨ ਦੇ ਚਾਨਣੇ ਵਾਲੀ ਧੁਨ ਹੋ ਰਹੀ ਹੈ ਆਵਾਜ਼। ਕਾਜਮਾ ਥਾ ਕਾ ਥਾ ਉਹਨੂੰ ਭਾਈ ਕਥਾ ਕਹਿੰਦੇ। ਫਿਰ ਕਥਾ ਦਾ ਮਹਾਤਮ ਕੀ ਹੈ? ਸੁਣ ਹਰ ਕਥਾ ਉਤਾਰੀ ਮੈਲ, ਇਹ ਤਾਂ ਸਾਬਣ ਹੈ ਗੁਰੂ ਨਾਨਕ ਕਹਿੰਦੇ। ਤੇਰੇ ਜਨਮਾਂ ਜਨਮਾਤਾਂ ਦੇ ਲਿਬੜੇ ਹੋਏ ਬਸਤਰ ਜਿਹੜੇ ਕਾਮ ਕ੍ਰੋਧ ਦੇ ਲਾ ਨਾਲ, ਈਰਖਾ ਦੁਵੈਸ਼ ਦੇ ਨਾਲ ਤੈਨੂੰ ਇੱਕ ਸਾਬਣ ਦੇ ਦਿੱਤਾ, ਕਥਾ ਸੁਣੀ ਜਾ ਤੇ ਅੰਤਰਿਸ਼ਕਰਨ ਨੂੰ ਪਵਿੱਤਰ ਕਰੀ ਚੱਲ, ਇਹ ਤੈਨੂੰ ਸਾਬਣ ਦੇ ਦਿੱਤਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਏ ਕੈ ਰੱਖੋ। ਤੇ ਕਥਾ ਦਾ ਮਹਾਰਾਜ ਸਾਹਿਬ ਨੇ ਕਿਹਾ ਕਥਾ ਕੀਰਤਨ ਸੁਖਦਾਈ। ਰਾਗੀ ਸਿੰਘ ਸਾਹਿਬਾਨ ਕਲਾਸੀਕਲ ਕੀਰਤਨ ਦੇ, ਰਾਗ ਵਿਦਿਆ ਦੇ ਮਾਹਰ ਨੇ, ਮਿਹਨਤਾਂ ਕੀਤੀਆਂ ਹੋਈਆਂ ਨੇ, ਅਤੇ ਮੈਂ ਬਹੁਤਾ ਨਹੀਂ ਸੁਣ ਸਕਿਆ, ਜਿੰਨਾ ਕੁ ਸੁਣਿਆ ਉਹ ਤੋਂ ਅਨੁਭਵ ਕਰਦਾ ਹੈ ਵੀ ਸੰਗੀਤ ਕਲਾ ਸਿੱਖੀ ਹੋਈ ਹੈ। ਅਤੇ ਗੁਰੂ ਕਿਰਪਾ ਕਰੇ ਆਓ, ਸੋਠ ਰਾਗਣੀ ਦੇ ਅੰਦਰ ਸੰਗਿਆ ਤਾਂ ਰਾਗ ਹੀ ਹੈ, ਅਤੇ ਇਹ ਮੇਘ ਰਾਗ ਦੇ ਘਰ ਵਾਲੀ ਰਾਗਣੀ, ਰਾਗ ਵਾਲਾ ਦੇ ਅਨੁਸਾਰ ਜੋ ਗੁਰੂ ਮਹਾਰਾਜ ਨੇ ਮੰਨਿਆ। ਰਾਗ ਨੂੰ ਕੁਛ ਖਸ ਰਾਗ, ਰਾਗ ਛੇ ਮੰਨੇ ਨੇ ਗੁਰੂ ਗ੍ਰੰਥ ਸਾਹਿਬ 'ਚ, 30 ਰਾਗਣੀਆਂ ਮੰਨੀਆਂ ਨੇ, 48 ਇਹਨਾਂ ਦੇ ਪੁੱਤਰ ਮੰਨੇ ਨੇ। ਅਤੇ ਕੁਝ ਲੋਕ ਸ਼ੰਕਾਵਾਦੀ ਕਹਿੰਦੇ ਜੀ ਫਿਰ ਨੂੰਹ ਕੋਈ ਨਹੀਂ ਹੈ, ਭਾਈ ਨੂੰਹਾਂ ਵੀ ਹੈਗੀਆਂ, ਪਰ ਗੁਰੂ ਘਰ ਦੇ ਅੰਦਰ ਜਿੰਨੇ ਰਾਗ ਨੇ ਉਹਨਾਂ ਰਾਗਾਂ ਦੇ ਵਿੱਚ ਨਹੀਂ, ਪਰ ਹੋਰ ਰਾਗਾਂ ਦੀਆਂ ਪੱਧਤੀਆਂ ਦੇ ਵਿੱਚ ਸਾਰਾ ਪਰਿਵਾਰ ਗਿਣਿਆ, ਇਹ ਰਾਗ ਵੇਤਿਆਂ ਨੇ ਮੰਨਿਆ ਹੋਇਆ। 619 ਅੰਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਉਚਾਰਨ ਕਰਨ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਤਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਉਹ ਹੈ ਸਮੇਰ ਸਮਾਨਾ। ਸਮੇਰ ਪਰਬਤ ਕਹਿੰਦੇ ਹਨ ਵੀ ਸੋਨੇ ਦਾ ਹੈ, ਇਹ ਆਮ ਪਰੰਪਰਾ ਹੈ, ਪੁਰਾਣਕ ਕਥਾ ਹੈ। ਤੇ ਉਹ ਤਾਂ ਸੋਨੇ ਦਾ ਹੋਵੇ ਜਾਂ ਨਾ ਹੋਵੇ ਸ਼ੰਕਾ ਹੋ ਸਕਦੀ ਹੈ, ਪਰ ਸੋਨੇ ਦੀ ਤਰ੍ਹਾਂ ਸ਼ੁੱਧ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਮੇਰ ਪਰਬਤ ਦੀ ਨਿਆਂ ਹੀ ਜਾਣਨਾ। ਆਓ ਮਨ ਬਿਰਤੀਆਂ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਸ ਕਿਰਪਾ ਕਰ ਰਹੇ ਨੇ, ਅਤੇ ਉਪਦੇਸ਼ ਗੁਰਬਾਣੀ ਜਿਹੜੀ ਹੈ ਉਪਦੇਸ਼ ਰੂਪ ਵੀ ਹੈ ਔਰ ਗੁਰਬਾਣੀ ਨਾਮ ਰੂਪ ਵੀ ਹੈ। ਜਿੰਨੇ ਵੀ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਦੋ ਰੂਪ ਇਕੱਠੇ ਕਿਤੇ ਵੀ ਨਹੀਂ ਮਿਲਣਗੇ। ਕੁਝ ਗ੍ਰੰਥ ਜਿਹੜੇ ਨੇ ਉਪਦੇਸ਼ ਤਾਂ ਦਿੰਦੇ ਹੈ ਪਰ ਨਾਮ ਰੂਪ ਨਹੀਂ ਹਨ, ਨਾਮ ਜਪਣ ਦਾ ਉਪਦੇਸ਼ ਦਿੰਦੇ। ਅਤੇ ਸਤਿਗੁਰਾਂ ਦੀ ਬਾਣੀ ਨਾਮ ਰੂਪ ਵੀ ਹੈ, ਨਾਮ ਜਪਣ ਦਾ ਉਪਦੇਸ਼ ਵੀ ਹੈ। ਗੁਰਬਾਣੀ ਸੁਣਦਿਆਂ ਸੁਣਦਿਆਂ ਤੁਸੀਂ ਨਾਮ ਨਾਲ ਜੁੜ ਜਾਂਦੇ ਹੋ, ਕਿਉਂਕਿ ਨਾਮ ਰੂਪ ਹੈ ਬਾਣੀ। ਇਸ ਬਾਣੀ 'ਤੇ ਨਾਮ ਪਾਏ, ਨਾਮ ਪ੍ਰਾਪਤ ਹੁੰਦਾ ਇਸ ਬਾਣੀ ਤੋਂ। ਆਓ, ਜਿਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਹੈ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ ਉਪਮਾ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ ਕੀਤੀ ਹੈ। ਗੁਰਬਾਣੀ ਦੇ ਵਿੱਚ ਜਾਂ ਤਾਂ ਨਿਰਾਕਾਰ ਪਰਮੇਸ਼ੁਰ ਵਾਹਿਗੁਰੂ ਦੀ ਉਪਮਾ ਹੈ, ਜਿਹਦਾ ਰੂਪ ਰੇਖ ਨਹੀਂ ਕੋਈ, ਰੂਪ ਨਾ ਰੇਖ ਨਾ ਰੰਗ ਕੁਛ ਤ੍ਰੈਗੁਣ 'ਤੇ ਪ੍ਰਭਿੰਨ, ਉਹਦੀ ਉਪਮਾ ਹੈ। ਜਾਂ ਫਿਰ ਜਦੋਂ ਸਰਗੁਣ ਸਰੂਪ ਧਾਰਨ ਕਰਕੇ ਆਇਆ ਉਹਦੇ ਸਰਗੁਣ ਸਰੂਪ ਦੀ ਵੀ ਉਪਮਾ ਹੈ। ਔਰ ਫਿਰ ਦੋਨਾਂ ਦੀ ਅਭੇਦਤਾ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਇਹ ਦੋਨੇ ਰੂਪ ਉਸੇ ਦਿਨ। ਅਤੇ ਫਿਰ ਪਰਮੇਸ਼ੁਰ ਦੀ ਭਾਵੇਂ ਨਿਰਗੁਣ ਦੀ ਹੈ ਭਾਵੇਂ ਸਰਗੁਣ ਦੀ, ਉਹ ਤਾਂ ਇੱਕੋ ਹੀ ਹੈ ਗੱਲ। ਅਤੇ ਦੂਜੇ ਨੰਬਰ 'ਤੇ ਫਿਰ ਨਾਮ ਦੀ ਮਹਿਮਾ ਕੀਤੀ ਗਈ ਹੈ ਕਿ ਪਰਮਾਤਮਾ ਦਾ ਚਾਹੇ ਸਰਗੁਣ ਦਾ ਚਾਹੇ ਨਿਰਗੁਣ ਦਾ, ਨਾਮ ਦਾ ਬਹੁਤ ਵੱਡਾ ਮਹੱਤਵ ਹੈ, ਬੇਅੰਤ ਭੰਡਾਰੇ ਭਰੇ ਪਏ ਨਾਮ ਦੀ ਮਹਿਮਾ ਵਿੱਚ। ਤੀਸਰੀ ਗੱਲ ਹੈ ਗੁਰਬਾਣੀ ਵਿੱਚ ਫਿਰ ਨਾਮ ਜਪਣ ਵਾਲਿਆਂ ਦੀ ਉਪਮਾ ਹੈ। ਹੁਣੇ ਹੁਣ ਆਪ ਜੀ ਨੇ ਸੁਣਿਆ ਨਾ ਵੀ ਕਬੀਰ ਸਾਹਿਬ ਜੀ ਦਾ ਦਿਹਾੜਾ ਮਨਾਉਣ ਦੀ ਬਾਤ ਹੈ। ਕਿਉਂ ਦਿਹਾੜਾ ਮਨਾ ਰਹੇ ਹਾਂ ਕਬੀਰ ਸਾਹਿਬ ਦਾ, ਕਾਰਨ ਕੀ ਹੈ? ਉਹਨੇ ਨਾਮ ਜਪਿਆ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਰੱਬ ਕਹਿੰਦੇ ਇਹ ਵੀ ਮੇਰੀ ਉਪਮਾ ਹੈ। ਚਾਹੇ ਸਿੱਧੇ ਤੌਰ 'ਤੇ ਮੇਰੀ ਉਪਮਾ ਕਰ ਲਓ, ਚਾਹੇ ਮੇਰੇ ਨਾਮ ਦੀ ਉਪਮਾ ਕਰ ਲਓ, ਚਾਹੇ ਮੇਰੇ ਨਾਮ ਜਪਣ ਵਾਲਿਆਂ ਦੀ ਉਪਮਾ ਕਰ ਲਓ, ਇਹ ਮੇਰੀ ਹੀ ਹੈ, ਇਹ ਤਾਂ ਨਿਰਣਾ ਹੋ ਚੁੱਕਾ ਗੁਰਬਾਣੀ ਵਿੱਚ। ਸੋ ਆਓ, ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਨਾਮ ਜਪਣ ਵਾਲਿਆਂ ਦੀ ਉਪਮਾ ਕਰਦੇ ਹੋਏ ਸੰਗਤ ਦਾ ਪ੍ਰਭਾਵ ਦੱਸ ਰਹੇ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ, ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ।
ਮਹਾਰਾਜ ਸਾਹਿਬ ਕਹਿੰਦੇ ਭਾਈ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਪਹਿਲੀ ਬਾਤ ਵੀ ਸਾਧੂ ਕਿਸੇ ਵਸਤਰਾਂ ਦਾ ਨਾਮ ਨਹੀਂ ਹੈ। ਸਾਧੂ ਸ਼ਬਦ ਕਿਸੇ ਭੇਖ ਦੇ ਨਾਲ ਸਾਧੂਪਣੇ ਦੀ ਮਹਾਨਤਾ ਨਹੀਂ ਵਧਾਉਂਦਾ, ਉਹ ਇੱਕ ਮਰਿਆਦਾ ਹੈ। ਪ੍ਰਾਚੀਨ ਸਮੇਂ ਦੇ ਅੰਦਰ ਐਸਾ ਕਿਤੇ ਵਾਪਰਿਆ ਕਿਸੇ ਗ੍ਰਹਿਸਥੀ ਨੇ, ਕੋਈ ਮਹਾਂਪੁਰਸ਼ ਬਿਲਕੁਲ ਸਾਦੇ ਵਸਤਰਾਂ ਦੇ ਵਿੱਚ ਸੀ, ਉਹਨੂੰ ਸਧਾਰਨ ਬੰਦਾ ਜਾਣ ਕੇ ਅਤੇ ਉਹਦਾ ਅਪਮਾਨ ਕਰ ਦਿੱਤਾ। ਕਹਿੰਦੇ ਨੂੰ ਉਸ ਦਾ ਦੋਸ਼ ਜਿਹੜਾ ਸੀ ਗ੍ਰਿਸ਼ਤੀ ਨੂੰ ਨਹੀਂ ਲੱਗਿਆ। ਜਦੋਂ ਨਿਆਂ ਸਭਾ ਦੇ ਵਿੱਚ ਗਏ ਨਾ ਰੱਬ ਦੀ ਦਰਗਾਹ ਵਿੱਚ, ਗ੍ਰਿਸ਼ਤੀ ਨੂੰ ਉਹਦਾ ਦੋਸ਼ ਨਹੀਂ ਲੱਗਿਆ। ਕਿਉਂ? ਪਰਮਾਤਮਾ ਨੇ ਕਿਹਾ ਤੂੰ ਇਹਨੂੰ ਕੀ ਪਹਿਚਾਣ ਸੀ, ਤੇਰੀ ਨਾਮ ਦੀ ਅੰਦਰ ਦੀ ਅਵਸਥਾ ਦਾ ਕੀ ਪਤਾ ਤੇਰੇ ਦਾ। ਇਸ ਕਰਕੇ ਪਹਿਰਾਵਾ ਇਸ ਗੱਲ ਦੀ ਪਛਾਣ ਸੀ। ਨਿਸ਼ਾਨ ਗੁਰਦੁਆਰੇ ਦੇ ਅੰਦਰ ਲੰਗਰ ਚੱਲਦੇ ਗੁਰੂ ਗ੍ਰੰਥ ਸਾਹਿਬ ਦੀ ਪਹਿਚਾਣ ਦਿੰਦਾ ਕਿ ਗੁਰਦੁਆਰਾ ਹੈ। ਕੱਲਾ ਨਿਸ਼ਾਨ ਸਾਹਿਬ ਖੜਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਕਥਾ ਨਾ ਹੋਵੇ, ਕੀਰਤਨ ਨਾ ਹੋਵੇ, ਭੁੱਖੇ ਨੂੰ ਲੰਗਰ ਨਾ ਮਿਲੇ, ਆਏ ਗਏ ਦਾ ਆਦਰ ਨਾ ਹੋਵੇ, ਕੀ ਮਹੱਤਵ ਰਹਿ ਗਿਆ? ਕੱਲੇ ਨਿਸ਼ਾਨ ਹੈ ਗੁਰਦੁਆਰੇ ਦਾ, ਗੁਰਦੁਆਰਾ ਹੈ ਹੀ ਨਹੀਂ, ਸਾਹਿਬ ਹੈ ਹੀ ਨਹੀਂ, ਕੱਲਾ ਨਿਸ਼ਾਨ ਹੈ। ਜੇ ਕੇਵਲ ਭੇਖ ਹੈ ਅਤੇ ਅੰਦਰ ਨਾਮ ਦਾ ਕਣ ਹੈ ਨਹੀਂ, ਤਾਂ ਫਿਰ ਖਿਮਾ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਬੜਾ ਕਰੜਾ ਸ਼ਬਦ ਕਿਹਾ, ਸੱਚੇ ਪਾਤਸ਼ਾਹ ਦੀ ਆਪਣੀ ਰਸਨਾ ਸ੍ਰੀ ਦਸਮ ਦੀ ਬਾਣੀ ਵਿੱਚ ਕਹਿੰਦੇ ਨੇ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ, ਨਰਕ ਮੋਬਿਲ, ਨਰਕਾਂ ਵਿੱਚ ਵਸਿਆ ਜਾਏਗਾ। ਸਾਧ ਵਾਹੇ ਜਗ ਜਾਣੀਐ ਜਾ ਕੇ ਨਹਿ ਅਫਾਦਮਾਨ, ਸਾਧ ਨਾਮ ਨਿਰਮਲਤਾ ਕੇ ਕਰਮ। ਜਿਹਦੇ ਨਿਰਮਲ ਕਰਮ ਹੋ ਗਏ ਉਹਦੇ ਭਾਵੇਂ ਸਾਧੂਆਂ ਵਾਲਾ ਵਸਤਰ ਨਹੀਂ ਵੀ ਹੈ ਤਾਂ ਵੀ ਸਾਧੂ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਦੇ ਅੰਦਰ ਸਾਧੂ ਦੀ ਮਹਾਨਤਾ ਵੀ ਦੱਸੀ ਅਤੇ ਸਾਧੂ ਦੇ ਪ੍ਰਗਟ ਹੋਣ ਦੀ ਇੱਕ ਵਿਉਂਤ ਵੀ ਦੱਸੀ ਵੀ ਸਾਧੂ ਬਣਦਾ ਕਿਵੇਂ ਹੈ, ਉਹਦੀ ਬਣਤਰ ਵੀ ਦੱਸੀ ਔਰ ਫਿਰ ਇਹਦੇ ਨਾਲ ਇੱਕ ਹੋਰ ਬਾਤ ਵੀ ਦੱਸੀ ਕਿ ਬਾਕੀ ਦੇ ਸੰਸਾਰ ਦੇ ਮਤਾਂ ਵਿੱਚ ਕਿਤੇ ਕਰੋੜਾਂ ਦੇ ਵਿੱਚ ਇੱਕ ਸੰਤ ਹੈ, ਕਰੋੜਾਂ 'ਚ, ਪਰ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਹਿੰਦੇ ਗਿਣਤੀ ਕੋਈ ਨਹੀਂ ਵੀ ਸੰਤ ਕਿੰਨੇ ਨੇ। ਇਹ ਭਾਈ ਗੁਰਦਾਸ ਕਹਿੰਦੇ ਨੇ, ਮੈਂ ਉਹ ਸ਼ਬਦ ਆਪ ਜੀ ਨੂੰ ਸੁਣਾ ਦਿੰਦਾ, ਭਾਈ ਗੁਰਦਾਸ ਕਹਿੰਦੇ ਨੇ ਗੱਲ। ਉਹਨਾਂ ਨੇ ਗੱਲ ਕੀਤੀ ਜਿੱਥੇ ਹਿੰਦੁਸਤਾਨ ਦੇ ਲੋਕਾਂ ਦਾ ਈਮਾਨ ਖੜ੍ਹੇ ਤੀਰਥਾਂ ਦੇ ਉੱਤੇ। ਮੈਂ ਹਿੰਦੂ ਮਤ ਦੀ ਗੱਲ ਕਰਦਾ, ਸਿੱਖ ਮਤ ਦੇ ਨਹੀਂ। ਹਿੰਦੂ ਮਤ ਦੇ ਅੰਦਰ ਤੀਰਥਾਂ 'ਤੇ ਈਮਾਨ ਹੈ, ਸਿੱਖ ਮਤ ਦੇ ਅੰਦਰ ਤੀਰਥ ਨਹਾਉਣ ਜਾਓ ਤੀਰਥ ਨਾਮ ਹੈ, ਸਾਡੇ ਵੱਖਰੇ ਵੱਖਰੇ ਤੀਰਥ ਨੇ। ਪਰ ਪ੍ਰਮਾਣ ਦੇਣ ਵਾਸਤੇ ਭਾਈ ਗੁਰਦਾਸ ਹਿੰਦੂ ਮਤ ਦੇ ਉਹਨਾਂ ਲੋਕਾਂ ਦਾ ਪ੍ਰਮਾਣ ਦਿੰਦੇ ਆ ਅਤੇ ਉਹਨਾਂ ਤੀਰਥਾਂ ਦਾ ਪ੍ਰਮਾਣ ਦਿੰਦੇ ਨੇ। ਕਹਿੰਦੇ ਨੇ ਤੀਰਥ ਨਾਤੇ ਪਾਪ ਜਾਣ, ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ ਪਾਪ ਨਿਵਿਰਤ ਹੁੰਦੇ ਨੇ। ਭਾਈ ਸਾਹਿਬ ਨੇ ਬਿਲਕੁਲ ਕਿਸੇ ਦਾ ਦਿਲ ਨਹੀਂ ਦੁਖਾਇਆ, ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਹਾਡਾ ਗਲਤ ਤਰੀਕਾ ਹੈ, ਪਾਪ ਨਹੀਂ ਲੈਂਦੇ। ਨਹੀਂ ਨਹੀਂ, ਅਪਣਾ ਲਈ ਗੱਲ ਕਿ ਤੁਹਾਡੀ ਇਹ ਗੱਲ ਠੀਕ ਹੋ ਸਕਦੀ। ਅਤੇ ਅੱਜ ਤੋਂ 50 ਸਾਲ ਪਿੱਛੇ ਲੈ ਜਾਈਏ ਖਿਆਲ, ਤਾਂ ਸਾਡੇ ਸਿੱਖ ਜਗਤ ਦੇ ਪ੍ਰਚਾਰਕ ਇੱਕ ਗੱਲ ਦਾ ਬੜਾ ਧਿਆਨ ਰੱਖਦੇ ਸੀ ਕਿ ਗੁਰੂ ਦੀ ਉਪਮਾ ਕਰਦੇ ਕਰਦੇ ਗਵਾਂਢੀ ਦਾ ਦਿਲ ਨਹੀਂ ਦਿਖਾਉਣਾ। ਉਹਨਾਂ ਦੇ ਸਤਿਪੁਰਸ਼ਾਂ ਨੂੰ ਭਾਵੇਂ ਇਸਲਾਮ ਦੇ ਪੈਗੰਬਰ ਨ ਔਰ ਭਾਵੇਂ ਈਸਾਈ ਮਤ ਦੇ ਅਤੇ ਜਾਂ ਫਿਰ ਕਿਸੇ ਹੋਰ ਮਤ ਦੇ, ਅਤੇ ਉਹਨਾਂ ਦਾ ਨਾਮ ਵੀ ਸਤਿਕਾਰ ਨਾਲ ਲੈਣਾ, ਨਿਰਾਦਰ ਨਹੀਂ ਕਰਨਾ। ਇਹ ਨਹੀਂ ਹੈ ਵੀ ਆਪਣੇ ਪਿਤਾ ਦਾ ਸਤਿਕਾਰ ਕਰਦੇ ਕਰਦੇ ਗਵਾਂਢੀ ਦੇ ਪਿਓ ਦੀ ਦਾੜੀ ਨੂੰ ਹੱਥ ਪਾ ਲਓ, ਇਹ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਕਿਸੇ ਨੂੰ। ਔਰ ਜਦੋਂ ਐਸਾ ਹੋਏਗਾ ਤਾਂ ਗਵਾਂਢੀਆਂ ਦਾ ਮੁੰਡਾ ਵੀ ਉੱਠੂਗਾ ਜਿਹੜਾ ਤੁਹਾਡੇ ਪਿਤਾ ਦੀ ਦਾੜੀ ਨੂੰ ਹੱਥ ਪਾਏਗਾ। ਇਹ ਬਹੁਤ ਗਲਤ ਤਰੀਕਾ ਵਰਤੇ ਹੋਏ। ਗੁਰੂ ਨਾਨਕ ਦੇ ਘਰ ਦੇ ਵਿੱਚ ਨਫ਼ਰਤ ਨੂੰ ਕੋਈ ਥਾਂ ਨਹੀਂ ਗੁਰੂ ਪਿਆਰੇ, ਉਹ ਨਿਰਾ ਪਿਆਰ ਹੀ ਪਿਆਰ ਹੈ, ਪਿਆਰ ਵੰਡਿਆ ਗੁਰੂ ਨਾਨਕ ਸਾਹਿਬ ਨੇ, ਨਫ਼ਰਤ ਨਹੀਂ। ਭਾਈ ਜਿਨ੍ਹਾਂ ਦੇ ਕੋਲ ਹੈ ਉਹ ਵੀ ਬੰਦ ਕਰ ਲਓ, ਕਿਉਂਕਿ ਰਸ ਵਿਗੜ ਜਾਂਦਾ ਇਹਦੇ ਨਾਲ। ਤੋ ਇਸ ਕਰਕੇ ਭਾਈ ਸਾਹਿਬ ਕਹਿੰਦੇ ਤੀਰਥ ਨਾਤੇ ਪਾਪ ਜਾਣ, ਪਤਤ ਉਦਾਹਰਣ ਨੌ ਧਰਾਇਆ। ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਪਾਪ ਚਲੇ ਜਾਂਦੇ ਨੇ ਅਤੇ ਤੀਰਥਾਂ 'ਤੇ ਨਹਾਉਣ ਵਾਲੇ ਉਹ ਪਾਪਾਂ ਤੋਂ ਮੁਕਤ ਹੋ ਜਾਂਦੇ। ਔਰ ਗੁਰਬਾਣੀ 'ਚ ਇਹ ਗੱਲ ਸਹੀ ਸਵੀਕਾਰ ਕੀਤੀ ਹੈ, ਗੰਗਾ ਜਮਨਾ ਗੋਦਾਵਰੀ ਸਰਸਤੀ ਅਤੇ ਉੱਦਮ ਕਰੈ ਧੂਰ ਸਾਧੂ ਕੀ ਤਾਏ, ਕਿਲਵਿਖ ਮਹਿਲ ਭਰੇ ਭਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂਰ। ਇਹ ਤਾਂ ਮੰਨੀ ਹੋਈ ਆ ਗੱਲ, ਇਹ ਨਹੀਂ ਹੈ ਕੋਈ ਗੱਲ। ਮੈਂ ਕਿਹਾ ਦੋ ਕੰਮ ਕਾਹਨੂੰ ਕਰਨੇ ਨੇ, ਇਹ ਕਰ ਲੈਣ ਪਹਿਲਾਂ, ਫਿਰ ਮੈਂ ਬਾਅਦ 'ਚ ਕਰਦਾ। ਸੋ ਇਸ ਕਰਕੇ ਸਾਧ ਸਿੰਘ ਜੀ ਤੀਰਥ ਨਾਤੇ ਪਾਪ ਜਾਣ, ਪਤਤ ਉਦਾਹਰਨ ਨੌ ਧਰਾਇਆ। ਹੁਣ ਗੱਲ ਗਾਹਾਂ ਕਰਦੇ ਨੇ ਕਮਾਲੀ, ਕਹਿੰਦੀ ਤੀਰਥ ਹੋਣ ਸਕਾਰ ਥੇ ਸਾਧ। ਤੀਰਥ ਸਭਲੇ ਕਿਵੇਂ ਹੁੰਦੇ ਨੇ, ਗੱਲ ਨਾਮ ਦੀ ਕਰਨੀ ਹੈ ਤੇ ਵਿਉਂਤ ਬੰਦੀ ਕੈਸੀ ਹੈ ਭਾਈ ਗੁਰਦਾਸ ਦੀ। ਤੀਰਥ ਹੋਣ ਸਕਾਰ ਥੇ ਸਾਧ ਜਨਾਂ ਦਾ ਦਰਸ਼ਨ ਪਾਇਆ। ਗੁਰੂ ਰਾਮਦਾਸ ਮਹਾਰਾਜ ਸੰਗਤਾਂ ਨੇ ਪੁੱਛਿਆ, ਦਾਤਾ ਗੁਰਬਾਣੀ ਦੇ ਵਿੱਚ ਤੀਰਥਾਂ ਦਾ ਕਈ ਜਗ੍ਹਾ ਖੰਡਨ ਹੈ, ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਨਕ ਨਹਾਵੇ ਹੈ। ਸਾਡਾ ਇੱਕ ਸਵਾਲ ਹੈ ਕਿ ਤੁਹਾਡੇ ਵੱਡੇ ਧੰਨ ਗੁਰੂ ਅਮਰਦਾਸ ਮਹਾਰਾਜ ਉਹ ਤਾਂ ਜਾਂਦੇ ਰਹੇ ਸੀ ਤੀਰਥਾਂ 'ਤੇ, ਇਹ ਤੁਸੀਂ ਇਹਦਾ ਜਵਾਬ ਦਿਓ। ਮਹਾਰਾਜ ਕਹਿੰਦੇ ਹਾਂ, ਮੇਰੇ ਗੁਰਦੇਵ ਹੀ ਨਹੀਂ ਜਾਂਦੇ ਰਹੇ, ਗੁਰੂ ਨਾਨਕ ਨੇ ਛੱਡਿਆ ਕੋਈ ਤੀਰਥ ਨਹੀਂ ਜਿੱਥੇ ਨਾ ਗਏ ਹੋਣ। ਪਰ ਸਵਾਲ ਇਹ ਹੈ ਵੀ ਗੁਰੂ ਕਾਹਦੇ ਲਈ ਜਾਂਦੇ ਰਹੇ ਅਤੇ ਸੰਸਾਰ ਕਾਹਦੇ ਲਈ ਜਾਂਦਾ, ਗੱਲ ਤਾਂ ਇਹ ਨਹੀਂ ਗਏ। ਸ਼ਹਿਨਸ਼ਾਹ ਨੇ ਉੱਤਰ ਦਿੱਤਾ, तीर्थ उद्यम सतगुरु किया सब लोग उदरण अर्थ। गुरु तो इस करके जाता सी तीर्थां दे कट्ठे होए लोग मिल जाते सी संसार का भला करन वादा सी आंदा सी। गुरु जाता सी तीर्थां ते लोकी पापी जाते पाप न होण ते गुरु जाता सी उन्हां तीर्थां नूं भी पवित्र करन वास्ते जिन्हां दी बात कोई नहीं सी पुछदा। इस करके साजे तीर्थ होण सकार थे साध जनां दा दर्शन पाया। हुण तीसरी तुक विच भाई साहब की कहिंदे लड़ी बड़ी कमाल दी आ भाई गुरदास दी। साध होए मन साध कै साधु कपड़िया दे नाल नहीं बनदा। जे मन नहीं साध्या गया तां तन दे साध बनाउण दा ना खुद नूं लाभ ते ना संसार नूं लाभ कोई लाभ नहीं। बल्कि यह हो सकदा है किते ना किते निंदित कर्म बन जाए किते ना किते कि वह गल बन जाए जिहड़ी रब नूं परवान नहीं कि लोगों नूं भेख दा दिखावा करके अपने पैरां नाल जोड़ देना और उन्हों का धन पदार्थ ठग लेना किते ना किते ठगी वाला काम हो जाएगा परवान नहीं। जदों मन साध्या गया फिर मन नूं साधना कोई सौखी जी बात है। मन असाध साधे जन को कोई साधु कहन दा महाराज कहते मन खुट तेरा नहीं विशाल तू महा उदमा दा खरका वैकर तो छड़ा जो उपर लादा। जे मन जित लिया तो पूरा संसार जित लिया सी। मन जीते जग जी संसार जितया गया। पर संसार नूं सीधे तौर पर जितना चाहता तो अपने मन कनी ते हारिया होया है यही गड़बड़ है। साध होवे मन साध कहे कहिंदे जी फिर यह दस दो भी साध हुंदा किवें है साध किवें बनता है। चरण कमल गुर चित बसाया जिन्होंने गुरु नानक दे चरण अपने हिरदे च वसा ले कहिंदे ओ गुरसिख साध हो गया तां दे ओ कपड़े साधां वाले भी नहीं है। चरण कमल गुर चित बसाया उपमा साध अगाध बोध कोट मदे कोई साध सुनाया कहिंदे करोड़ां च बाकी दे मतां च करोड़ां च एक साध है कोई। गुरसिख साध असंख जग ये गल भाई साहब की रच जी रमज समझ वाली है कि गुरु नानक दे घर विच इन्ने संत ने जिन्हां दी गिणती हो नहीं सकती। भाई गुरदास कहिंदे गुरसिख साध असंख जग भाई साहब इहदा कारण तां दस दिओ कि बाकी दे मतां वाले ये नहीं कहणगे भाई गुरदास उत्तम भगता नहीं ते होरां नूं नीवें दिखाउण वास्ते सिख जगत नूं उच्चियां करन वास्ते अपणियां दी उपमा कर गया। कहिंदे नहीं गुरदास ने जिंदगी कदे झूठ नहीं बोलिया। भाई साहब कहिंदे मैं तो वो कहना जो मैं चौ गुरुआं दी गोद विच बह के उन्हां दी संगत विच बह के सिख्या है। वो की है कहिंदे धर्म साल थां थाएं सुहाया इहदा आही कारण है कि थां थां गुरु नानक दे अस्थान बने हुए उदों धर्मसाल कहिंदे सी ते हुण गुरुद्वारा कहने बस छेवें पातशाह तो बाद शब्द बदले है। छेवें पातशाह तक के गुरु अर्जन देव जी तक धर्मसाल ही रहा। तो इस करके कहिंदे धर्मसाल थां थां सुहाया ये कारण है। गुरसिख गुरसिख पीर पूज के पै भगत पै पाउणा पैरी पवन ना छोड़ी ते गुरसिख कहिंदे इन्ना निरहंकार है एक दूजे गुरसिख दे पैरां नूं डिगदा कहिंदा गुरसिखा तू धन है। वह कहिंदा नहीं नहीं भी तू धन है ये पैरियां तो लवाउण नूं कोई भी तैयार नहीं हुंदा लाउण नूं दोने तैयार होए बिन ये गुरमत सी। गुरु कृपा करे इत्थे हुण महाराज कहिंदे ने साधु संग भया मन उद्यम इस दा संत ज्ञानी गुरबचन सिंह जी पिंडा वालिया ने मैं उन्होंने अखर अखर गुरु ग्रंथ साहब की उच्चारण की हुई व्याख्या सरवण करन दा सुभाग प्राप्त होया। ये गुरु की कृपा कही जा सकती है कि एडे बड़े महापुरशां दी ते उन्हां दी रसना तो उच्चारण किए अर्थ मिल गए। मैं अपनी जिंदगी दे सुभाग समझना उन्हां वर्गा ज्ञानी इस सिख जगत दे विच जे उस तों बाद इस संपर्दा च कोई होया तां संत ज्ञानी मोहन सिंह जी पिंडरां वाले कहे जा सकदे है बाकी कोई मुकाबला नहीं है। ਕਰਨੀ ਵੀ ਕਥਨੀ ਵੀ ਅਰਥ ਕੀਤਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਅਰਥ ਕੀਤੇ ਹੈ ਤੇ ਉਹਨਾਂ ਅਰਥਾਂ ਦੀ ਪਰੰਪਰਾ ਨੂੰ ਸਾਂਭ ਕੇ ਰੱਖਿਆ ਗਿਆ ਕਿ ਬਾਪੂ ਦੇ ਖਜ਼ਾਨੇ ਵਿੱਚ ਕਮੀ ਨਾ ਹੋਵੇ, ਖਜ਼ਾਨੇ 'ਚ ਵਾਧਾ ਭਾਵੇਂ ਹੋ ਜਾਏ, ਮੂਲ ਰੂਪ ਦੇ ਅੰਦਰ ਅਰਥ ਨਾ ਬਦਲਿਆ ਜਾਵੇ। ਵਿਆਖਿਆ ਦੇ ਵਿੱਚ ਹਰ ਵਿਆਖਿਆਕਾਰ ਬਹੁਤ ਸਾਰਾ ਕੁਛ ਆਪਣੇ ਕੋਲੋਂ ਵੀ ਸੁਣਾ ਜਾਂਦਾ, ਪਰ ਗੁਰਮਤ ਸਿਧਾਂਤ ਨਾਲ ਮਿਲਦਾ, ਸਿਧਾਂਤ ਪ੍ਰਮਾਣ ਦ੍ਰਿਸ਼ਟਾਂਤ ਸਾਧੂ ਸੰਗ ਪਿਆ। ਇਹਦਾ ਪਹਿਲੇ ਇੱਥੇ ਅਰਥ ਕਰਨ ਵੇਲੇ ਮੈਂ ਇੱਥੇ ਬੋਲਣਗੇ, ਬਾਕੀ ਪਾਠ ਦੀ ਚਾਲ ਹੋਰ ਹੁੰਦੀ ਹੈ, ਪਾਠ ਦੇ ਵਿਸ਼ਰਾਮ ਹੋਰ ਹੁੰਦੇ ਨੇ ਅਤੇ ਵਿਆਖਿਆ ਵਿੱਚ ਵਿਆਖਿਆਕਾਰ ਨੂੰ ਇਹ ਅਧਿਕਾਰ ਹੈ ਵੀ ਜਿੱਥੋਂ ਅੱਖਰ ਉੱਠੇ ਉੱਥੋਂ ਉਠਾ ਲੈਣਾ। ਜਿਨ੍ਹਾਂ ਨੂੰ ਸਾਧੂ ਸੰਗ ਪ੍ਰਾਪਤ ਹੋ ਗਿਆ, ਸਾਧੂਆਂ ਦੀ ਸੰਗਤ ਮਿਲ ਗਈ, ਨਾਮ ਜਪਣ ਵਾਲਿਆਂ ਜਿਹਨਾਂ ਦੇ ਮਨ ਸਾਧਿਆ, ਜਿਹਨਾਂ ਦੀ ਗੱਲ ਪਹਿਲਾਂ ਸੁਣ ਕੇ ਉੱਠੇ ਹੋ, ਅਤੇ ਉਹਨਾਂ ਦੀ ਸੰਗ ਕੀ ਹੈ, ਸੰਗਤ ਭਇਆ ਕੀ ਹੈ, ਪ੍ਰਾਪਤ ਹੋ ਗਏ। ਕਹਿੰਦੇ ਫਿਰ ਮਿਲੇਗਾ ਕੀ, ਕਹਿੰਦੇ ਮਿਲਿਆ ਇਹ ਮਨ ਉੱਦਮ, ਮਨ ਦੇ ਵਿੱਚ ਨਾਮ ਜਪਣ ਦਾ ਉੱਦਮ, ਹਿੰਮਤ ਆ ਗਈ ਨਾਮ ਜਪਣ ਦੀ, ਕਿਉਂਕਿ ਉਹ ਖੁਦ ਜਪਦੇ ਸੀ, ਇਸ ਕਰਕੇ ਉਹਨਾਂ ਦੀ ਤਿੰਨਾਂ ਦੇ ਇੱਕ ਮਨ ਚੌ ਉਠਾਉਂਦਾ, ਚੌ ਉੱਠਿਆ। ਕਬੀਰ ਨੇ ਨਾਮ ਜਪਿਆ ਸੀ, ਨਾਮਦੇਵ ਨੇ ਨਾਮ ਜਪਿਆ, ਆਹ ਧੰਨੇ ਦੀ ਤਾਂ ਗੱਲ ਆਪ ਜੀ ਸੁਣੇਗੀ, ਇਹ ਵਿਧ ਸੁਣ ਕੇ ਸੁਣਿਆ ਹੀ ਸੀ ਇਹ। ਉਹ ਕਹਿੰਦਾ ਹੱਦ ਹੋ ਗਈ, ਮੈਂ ਜੱਟਾਂ ਦੇ ਘਰ ਜਨਮ ਲਿਆ, ਉਸ ਵੇਲੇ ਥੋੜ੍ਹਾ ਜਿਹਾ ਜਾਤਾਂ ਦਾ ਵਿਤਕਰਾ ਹੁੰਦਾ ਸੀ, ਜਿਨ੍ਹਾਂ ਜਾਤਾਂ ਦੇ ਨਾਲ ਬ੍ਰਾਹਮਣ ਵਿਤਕਰੇ ਕਰਦੇ ਨੇ, ਅਤੇ ਉਹ ਬ੍ਰਾਹਮਣਾਂ ਦੇ ਵੀ ਪੂਜ ਹੋ ਗਏ, ਮੈਂ ਤਾਂ ਜੰਮਿਆ ਹੀ ਜੱਟਾਂ ਦੇ। ਕਹਿੰਦਾ ਮੈਂ ਕਿਉਂ ਨਹੀਂ ਹੋ ਸਕਦਾ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਵੱਡਿਆਂ ਭਾਗਾਂ ਵਾਲਾ ਹੋ ਗਿਆ। ਮਨ ਉੱਦਮ ਵਾਲਾ ਹੋ ਜਾਂਦਾ, ਹਿੰਮਤ ਵਾਲਾ, ਅੰਮ੍ਰਿਤ ਵੇਲੇ ਉੱਠਣ ਦੀ ਹਿੰਮਤ, ਨਾਮ ਜਪਣ ਦੀ ਹਿੰਮਤ, ਸੱਚ ਬੋਲਣ ਦੀ ਹਿੰਮਤ, ਦੂਜੇ ਦੇ ਪਰਉਪਕਾਰ ਕਰਨ ਦੀ ਹਿੰਮਤ, ਇਹ ਹਿੰਮਤ ਹੈ, ਉੱਦਮ ਹੈ। ਉੱਦਮ ਇੱਕ ਜੀਵਨ ਹੈ, ਆਲਸ ਇੱਕ ਇਹ ਸਮਝ ਲਓ ਵੀ ਮ੍ਰਿਤਕ ਸਰੀਰ ਵਰਗੀ ਹਾਲਤ ਹੋ ਜਾਂਦੀ ਹੈ, ਜਿਉਂਦੇ ਦੀ ਉਹ ਮਰਿਆਂ ਵਰਗੀ ਹਾਲਤ ਹੈ, ਅਤੇ ਉੱਦਮ ਪ੍ਰਾਪਤ ਹੋ ਜਾਂਦਾ ਹੈ। ਅਤੇ ਫਿਰ ਨਾਮ ਜਪਣ ਦੇ ਜੋ ਉੱਦਮ ਮਿਲ ਗਿਆ, ਨਾਮ ਰਤਨ ਜਸ ਗਾਈ, ਜਿਹੜਾ ਪਰਮੇਸ਼ੁਰ ਦਾ ਨਾਮ ਰਤਨਾਂ ਦੀ ਤਰ੍ਹਾਂ ਅਮੋਲਕ ਹੈ। ਰਤਨ ਦੇ ਅਰਥ ਅੱਖਰੀ ਕਰੀਏ ਤਾਂ ਰਤ ਜਮਾ ਨਾ, ਨੰਨਾ ਅੱਖਰ ਵੱਖਰਾ ਹੋਵੇ, ਜਿਹਦੇ ਵਿੱਚ ਇੰਨੀ ਕਸ਼ਿਸ਼ ਹੋਵੇ, ਜਿਹਦੇ ਵੱਲ ਵੇਖ ਕੇ ਉਹਦਾ ਪ੍ਰਭਾਵ ਕਹੇ ਹੁਣ ਤੋਂ ਰਤ ਨਾਮ ਪ੍ਰੀਤੀ ਦਾ ਹੁੰਦਾ, ਦੇਖਣ ਵਾਲਿਆ ਹੁਣ ਕਿਸੇ ਪਾਸੇ ਹੋਰ ਨਹੀਂ ਦੇਖ ਸਕਦਾ, ਮੇਰੇ ਵੱਲੇ ਦੇਖੇਗਾ, ਉਹਨੂੰ ਕਹਿੰਦੇ ਨੇ ਰਤਨ, ਮੋਹ ਲੈਂਦਾ ਪਰਮਾਤਮਾ ਦਾ ਨਾਮ। ਗੁਰਬਾਣੀ ਦੇ ਸ਼ਬਦ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰਬਾਣੀ ਜਿਹੜੀ ਹੈ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ, ਅਤੇ ਇਸ ਕਰਕੇ ਇਹਦੇ ਵਿੱਚ ਨਾਮ ਹੈ ਜਿਹੜਾ ਉਹ ਅਮੋਲਕ ਹੈ। ਰਤਨਾਂ ਦਾ ਤਾਂ ਕੋਈ ਨਾ ਕੋਈ ਮੁੱਲ ਹੋਊਗਾ, ਨਾਮ ਦਾ ਸਾਈ ਨਾਮ ਅਮੋਲ, ਇਹਦਾ ਤਾਂ ਮੁੱਲ ਹੀ ਕੋਈ ਨਹੀਂ। ਅਤੇ ਫਿਰ ਨਾਮ ਦਾ ਅਤੇ ਨਾਮੀ ਦਾ ਅਤੇ ਨਾਮ ਜਪਣ ਵਾਲਿਆਂ ਦਾ ਜਸ ਗਾਏ ਹੈ ਪਰਮਾਤਮਾ, ਜਿੰਨੀ ਦੇਰ ਤੱਕ ਤੂੰ ਨਹੀਂ ਮਿਲਿਆ ਉਨੀ ਦੇਰ ਤੱਕ ਜੋਦੜੀ ਹੈ, ਜਿਹੜੇ ਤੈਨੂੰ ਮਿਲੇ ਨੇ ਉਹਨਾਂ ਨੂੰ ਮਿਲਾ ਦੇ, ਉਹ ਜਿਹੜੇ ਤੈਨੂੰ ਜਪਦੇ ਨੇ ਉਹਨਾਂ ਨੂੰ ਮਿਲਾ ਦੇ, ਮੈਂ ਉਹਨਾਂ ਦੇ ਨਾਲ ਮਿਲ ਕੇ ਤੇਰਾ ਜਸ ਗਾਇਨ ਕਰ ਲੈ, ਉਹਨਾਂ 'ਚ ਮੇਰੇ 'ਤੇ ਇਹੀ ਤਰਸ ਕਰਦੇ, ਜਿੰਨੀ ਦੇਰ ਤੱਕ ਮੇਰੀ ਅਵਸਥਾ ਨਹੀਂ ਬਣੀ ਹੈ। ਇਹ ਜੋਦੜੀ ਹੈ, ਜਸ ਗਾਈ ਤੇਰੀ ਉਪਮਾ ਕਰਾਂ, ਮੈਂ ਆਪਣੀ ਰਸਨਾ 'ਤੇ ਨਿੰਦਾ ਕਿਸੇ ਦੀ ਵੀ ਨਾ ਕਰਾਂ, ਅਤੇ ਉਪਮਾ ਤੇਰੇ ਬਣਾਇਆਂ ਦੀ ਵੀ ਕਰਾਂ, ਮੈਨੂੰ ਤੇਰੀ ਬਣਾਵਟ ਦੇ ਅੰਦਰ ਕੋਈ ਮਾੜਾ ਨਾ ਦਿਸੇ, ਮੈਨੂੰ ਸਭ ਚੰਗੇ ਹੀ ਦਿਸਣ। ਕਿਤੇ ਕਿਤੇ ਆਮ ਸਧਾਰਨ ਬੰਦਿਆਂ ਦੇ ਵਿੱਚ ਜਿਹੜੇ ਆਮ ਪੇਂਡੂ ਪਹਿਰਾਵੇ, ਦੁਨਿਆਵੀ ਲੋਕਾਂ ਦੇ ਪਹਿਰਾਵੇ, ਉਹਦੇ ਵਿੱਚ ਕਿਤੇ ਕਿਤੇ ਐਸੀਆਂ ਰੂਹਾਂ ਬੈਠੀਆਂ ਨੇ, ਵਾਹਿਗੁਰੂ ਕਿਰਪਾ ਕਰੇ। ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਤਕਰੀਬਨ 72-73 ਤੋਂ ਲੈ ਕੇ 75 ਦੇ ਵਿਚਾਲੇ ਕੋਈ ਵੀ ਸਮਾਂ ਹੋ ਸਕਦਾ, ਉਹ ਮੇਰੀ ਤਾਰੀਖ ਨਹੀਂ ਯਾਦ, ਮਲੇਰਕੋਟਲੇ ਦੇ ਲਾਗੇ, ਬਹੁਤਾ ਲਾਗੇ ਵੀ ਨਹੀਂ, ਥੋੜ੍ਹਾ ਜਿਹਾ ਫਰਕ ਨਾਲ ਉਸ ਤਰ੍ਹਾਂ, ਦਸੌਂਧਾ ਸਿੰਘਾਲਾ ਨਗਰ ਹੈ। ਉਸ ਨਗਰ ਦੇ ਬੰਨੇ ਦੇ ਨਾਲ ਮੰਨਾ ਲੱਗਦਾ ਕੁਰੜ ਛਾਪਾ, ਦੋ ਪਿੰਡ ਨੇ, ਇੱਥੇ ਵੀ ਸੰਗਤ ਹੈ ਕੁਰੜ ਛਾਪੇ ਦੀ। ਉੱਥੇ ਦਾ ਇੱਕ ਲੰਬੜਦਾਰ ਪਹਿਰਾਵਾ ਬਹੁਤ ਪੁਰਾਣੇ ਲੋਕਾਂ ਵਾਲਾ ਚਾਦਰਾ ਬੰਨਦਾ, ਪਤਾ ਨਹੀਂ ਉਹ ਰੂਹ ਹੁਣ ਹੈ ਜਾਂ ਨਹੀਂ ਚਲੇਗੀ ਸੰਸਾਰ ਤੋਂ, ਮੈਨੂੰ ਪਤਾ ਨਹੀਂ, ਪਰ ਉਸ ਵੇਲੇ ਮੈਂ ਮਿਲਿਆ ਦੋ ਤਿੰਨ ਵਾਰ ਨੂੰ। ਉਹਦੀ ਬਿਰਤੀ ਇੰਨੀ ਚੜ੍ਹੀ ਹੋਈ, ਜੇ ਕਿਤੇ ਰੱਬ ਦੇ ਨਾਂ ਦੇ ਵਿੱਚ ਜੁੜਿਆ ਹੋਇਆ ਉਹਦਾ ਤਾਂ ਮੇਰਾ ਖਿਆਲ ਹੈ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਵੀ ਬੰਦਾ ਰੱਬ ਨਾਲ ਜੁੜਿਆ ਹੋਇਆ, ਪਿੰਡ ਨੂੰ ਤਾਂ ਪਤਾ ਕੀ ਲੱਗਣਾ, ਉਹ ਤਾਂ ਥੋੜ੍ਹੀ ਜਿਹੀ ਗੱਲ ਖੁੱਲ ਗਈ, ਇਸ ਕਰਕੇ ਪਤਾ ਚੱਲਿਆ ਵੀ ਤੇਰਾ ਭਲਾ ਹੋ ਜਾਏ। ਮੈਂ ਤਾਂ ਪਿੰਡ ਦਾ ਲੰਬੜਦਾਰ ਸਮਝਦਾ ਸੀ, ਇਹਨੂੰ ਵੀ ਲੰਬੜਦਾਰ ਹੈ। ਇੱਕ ਵਾਰੀ ਖਾਲ ਦੇ ਵਿੱਚ ਇੱਕ ਪਾਸੇ ਸਿਰ ਰੱਖਿਆ ਹੈ, ਦੂਏ ਪਾਸੇ ਬੜ ਦੇ ਉੱਤੇ ਲੱਤਾਂ ਰੱਖੀਆਂ, ਸਾਰਾ ਦਿਨ ਹੀ ਬੰਦਗੀ ਕਰਦਾ ਰਿਹਾ ਅਤੇ ਸ਼ਾਮ ਦੇ ਟਾਈਮ ਉੱਥੇ ਹੈ। ਮੈਂ ਉਹਦਾ ਰਾਜ ਜਾਣਨਾ ਚਾਹਿਆ ਕਿ ਇਹ ਮਨੁੱਖੀ ਅਤੇ ਇੱਕ ਸੰਸਾਰਕ ਲੋਕਾਂ ਦੇ ਵਿਚਰਦਾ ਹੋਇਆ ਇਹਨੇ ਆਪਣੇ ਆਪ ਨੂੰ ਕਿਵੇਂ ਸਾਧ ਲਿਆ। ਇਸ ਤਰ੍ਹਾਂ ਮੇਰੇ ਮਨ 'ਚ ਇੱਕ ਸੰਕਲਪ ਉੱਠਿਆ, ਮੈਂ ਕਿਹਾ ਲੰਬੜਦਾਰ ਵੀ ਇਹਦਾ ਰਾਜ ਕੀ ਹੈ, ਤੂੰ ਆਪਣੇ ਆਪ 'ਤੇ ਕੰਟਰੋਲ ਕਿਵੇਂ ਕੀਤਾ। ਕਹਿੰਦਾ ਮੈਂ ਨਹੀਂ ਕੀਤਾ, ਰੱਬ ਦੀ ਹੁਕਮ ਹੈ। ਹਾਂ ਇੱਕ ਗੱਲ ਮੈਂ ਨਿਸ਼ਚੇ ਨਾਲ ਕਹਿ ਸਕਦਾ ਵੀ ਜਿਹੜੇ ਲੋਕਾਂ ਨੇ ਦੇਖੇ ਹੈ ਮਾੜੇ ਕੰਮ ਕਰਦੇ, ਜਿਨ੍ਹਾਂ ਦੀ ਉਹ ਗਵਾਹੀ ਦਿੰਦੇ ਨੇ ਮੇਰੇ ਸਾਹਮਣੇ ਨੇ ਆਹ ਮਾੜਾ ਕੰਮ ਕੀਤਾ ਹੈ, ਕਹਿੰਦਾ ਮੇਰੇ ਸਾਹਮਣੇ ਕੋਈ ਮਾੜਾ ਕੰਮ ਕਰਦਾ ਹੋਵੇ, ਕਹਿੰਦਾ ਮੈਂ ਕਦੇ ਉਹਨੂੰ ਮਾੜਾ ਨਹੀਂ ਕਿਹਾ ਜ਼ਿੰਦਗੀ 'ਚ। ਮੈਂ ਕਿਹਾ ਜੀ ਇਹ ਕਿਸ ਤਰ੍ਹਾਂ ਬਾਤ ਹੈ। ਕਹਿੰਦੇ ਅਸਲ ਦੇ ਵਿੱਚ ਬਾਤ ਇਹ ਹੈ, ਕਹਿੰਦੇ ਮੈਨੂੰ ਮਾੜਾ ਬੰਦਾ ਵੀ ਮਾੜਾ ਲੱਗਣ ਤੋਂ ਹਟ ਗਿਆ, ਮੈਨੂੰ ਤਾਂ ਪਰਮਾਤਮਾ ਦਾ ਹੀ ਰੂਪ ਦਿਸਦਾ। ਮੈਂ ਕਿਹਾ ਤੇਰਾ ਭਲਾ ਹੋ ਜਾਏ। ਗੁਰਬਾਣੀ ਦੇ ਵਿੱਚ ਤਾਂ ਕਬੀਰ ਸਾਹਿਬ ਦੀ ਅਵਸਥਾ ਕਦੋਂ ਬਣਦੀ ਹੈ, ਉਹ ਕਹਿੰਦਾ ਏਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਇਹ ਤਾਂ ਉੱਥੇ ਖੜਾ, ਕਹਿੰਦਾ ਜੀ ਮੈਂ ਅੱਜ ਤੱਕ ਮੈਂ ਆਪਣੀ ਰਸਨਾ ਦੇ ਨਾਲ ਨਿੰਦਿਆ ਦੇ ਨਾਲ ਮੇਰੇ ਕੋਲੋਂ ਹੋਰ ਕੋਈ ਗਲਤ ਕੰਮ ਹੋਇਆ ਹੋਵੇ ਮੈਂ ਕਹਿ ਨਹੀਂ ਸਕਦਾ, ਪਰ ਮੈਂ ਆਪਣੀ ਜ਼ਬਾਨ ਨੂੰ ਕਦੇ ਨਿੰਦਿਆ ਦੇ ਵਿੱਚ ਖੋਲ੍ਹਿਆ ਨਹੀਂ, ਸਾਰੀ ਜ਼ਿੰਦਗੀ ਕਿਸੇ ਦੀ ਕਦੇ ਨਿੰਦਿਆ ਨਹੀਂ ਕੀਤੀ। ਮੈਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਸੋ ਜੋ ਨਿੰਦਾ ਤਿਆਗੈ। ਖਾਲਸਾ ਤਾਂ ਬਣਦਾ ਹੀ ਉਦਣ ਜਦੋਂ ਨਿੰਦਿਆ ਛੱਡ ਜਾਏ, ਪਰ ਸਵਾਦ ਬੜੀ ਹੈ, ਛੱਡ ਨਹੀਂ ਹੁੰਦੇ, ਬਹੁਤ ਪਿਆਰੀ ਲੱਗਦੀ ਹੈ। ਨਿੰਦਿਆ ਦੇ ਵਿੱਚ ਇੱਕ ਰਸ ਹੈ, ਨਿੰਦਿਆ ਰਸ ਰਚਿਓ, ਰਸ ਮੰਨਿਆ ਗੁਰੂ ਤੇਗ ਬਹਾਦਰ ਸਾਹਿਬ ਨੇ। ਸੋ ਇਸ ਕਰਕੇ ਜਸ ਗਾਈ ਤੇਰਾ ਜਸ ਗਾਉਂਦਾ ਰਹਾਂ।
ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਏ।
ਜੇ ਦਾਦੀ ਅੱਧੀ ਅੱਧੀ ਤੁਕ ਲੈ ਲਓ, ਸਦਾ ਸੌਖਾ ਰਹਿੰਦਾ ਅਰਥ ਕਰਨਾ। ਤੇ ਉਸ ਪਰਮੇਸ਼ਰ ਵਾਏ ਮਿਟ ਗਈ ਚਿੰਤਾ, ਕਿਵੇਂ ਮਿਟੀ ਚਿੰਤਾ, ਕੀ ਸੀ ਮੌਤ ਤੋਂ ਬਾਅਦ ਕੀ ਹੋਏਗਾ। ਕਿਸੇ ਕਿਸੇ ਨੂੰ ਲੱਗਦੀ ਹੈ ਚਿੰਤਾ, ਜਿਹਨੂੰ ਲੱਗ ਜਾਏ ਉਹ ਸੁਧਰ ਜਾਂਦਾ, ਜਿਹਨੂੰ ਇਹ ਚਿੰਤਾ ਖਤਮ ਹੋ ਜਾਵੇ ਜ਼ਿੰਦਗੀ 'ਚ ਨਹੀਂ ਵਿਆਪੀ ਉਹ ਵਿਗੜ ਜਾਂਦਾ। ਚਿੰਤਾ ਲੱਗ ਗਈ ਬੜੇ ਗਲਤ ਕੰਮ ਹੋਏ ਨੇ ਜ਼ਿੰਦਗੀ 'ਚ, ਜੰਮ ਤਾਂ ਮਾਰਨਗੇ, ਇੱਕ ਇੱਕ ਗੁਨਾਹ ਦੀ ਸਜ਼ਾ ਜਿਹਨਾਂ ਨੂੰ ਲੋਕ ਨਹੀਂ ਜਾਣਦੇ, ਜਿਹੜੇ ਮੈਂ ਕੀਤੀ ਹੈ ਸਿਰਫ ਮੈਨੂੰ ਪਤਾ ਜਾਂ ਮੇਰੇ ਪਰਮਾਤਮਾ ਨੂੰ ਪਤਾ। ਸ਼ੁਕਰ ਹੈ ਵੀ ਲੋਕਾਂ 'ਚ ਨਹੀਂ ਗਏ, ਇਸ ਕਰਕੇ ਮੇਰੀ ਇੱਜ਼ਤ ਬੜੀ ਬਣੀ ਹੋਈ ਹੈ, ਪਰ ਉਹਨਾਂ ਗੁਨਾਹਾਂ ਦੀ ਸਜ਼ਾ ਤਾਂ ਮਿਲੇਗੀ ਨਾ, ਅਤੇ ਫਿਰ ਕੀ ਬਣੇਗਾ ਉਸ ਵੇਲੇ। ਕਹਿੰਦੇ ਇਹ ਚਿੰਤਾ ਜਦੋਂ ਸਤ ਪੁਰਸ਼ਾਂ ਨੇ ਦੱਸਿਆ ਕਿ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਉਸ ਪਰਮੇਸ਼ਰ ਵਾਹਿਗੁਰੂ ਸਿਮਰ ਅਨੰਤਾ, ਜਦੋਂ ਤੂੰ ਅਨੰਤ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ ਮਿਟ ਗਈ ਚਿੰਤਾ। ਪਰਮਾਤਮਾ ਦੇ ਸਿਮਰਨ ਕਰਨ ਵਾਲੇ ਨੂੰ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਜਮਾਂ ਨੇ ਕਰਨਾ ਕੀ ਹੈ, ਕਾਲ ਵੀ ਉਹਦੇ 'ਤੇ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ। ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ। ਸੰਸਾਰ ਜਿਹੜਾ ਸਹਿਰਤ ਗਰਲਤਾ ਦੇ ਹੋਵੇ, ਇਹਨੂੰ ਸਾਗਰ ਕਹਿੰਦੇ ਨੇ, ਜਿਹਦੇ ਵਿੱਚ ਜ਼ਹਿਰ ਹੋਵੇ, ਗਰਲ ਨਾਮ ਜ਼ਹਿਰ ਦਾ। ਇਹ ਸੰਸਾਰ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੈ, ਈਰਖਾ ਦਵੈਸ਼ ਦੀ ਜ਼ਹਿਰ ਹੈ, ਦਵੈਸ਼ ਭਾਵਨਾ ਜਾਗਣੀ, ਇਦੋਂ ਵੱਡੀ ਜ਼ਹਿਰ ਕਿਹੜੀ ਹੋਏਗੀ? ਆਮ ਲੋਕ ਕਹਿੰਦੇ ਨੇ ਉਹ ਤੂੰ ਜ਼ਹਿਰ ਕਿਉਂ ਸੁੱਟ ਰਿਹਾ, ਤੂੰ ਸ਼ਬਦਾਂ ਰਾਹੀਂ ਜ਼ਹਿਰ ਕਿਉਂ ਕਰ ਰਿਹਾ, ਈਰਖਾ ਦੇ ਵਸ ਦੇ ਵਿੱਚ ਹੋ ਕੇ। ਤੇ ਫਿਰ ਉਹ ਬਹੁਤ ਮੰਦੇ ਸ਼ਬਦ ਬੋਲ ਬੈਠਦਾ। ਇਹ ਸੰਸਾਰ ਜਿਹਦੇ ਵਿੱਚ ਪਦਾਰਥਾਂ ਦਾ ਪਾਣੀ ਹੈ, ਸਾਗਰ, ਸਗੜ ਰਾਜੇ ਦੇ ਪੁੱਤਰਾਂ ਦੇ ਖੋਦਣ ਕਰਕੇ ਉਹਦਾ ਨਾਂ ਸਾਗਰ ਪਿਆ, ਇਹ ਪੁਰਾਣਕ ਕਥਾ ਹੈ। ਪਰ ਜੋ ਗਰਲਤਾ ਦੇ ਸਹਿਤ ਹੋਵੇ ਉਹਨੂੰ ਸਾਗਰ ਕਹਿੰਦੇ ਹੈ। ਤੇ ਸੰਸਾਰ ਦੇ ਸਮੁੰਦਰਾਂ ਦੇ ਵਿੱਚ ਪਾਣੀ ਹੈ, ਉਹਦੇ 'ਚ ਜਲ ਜੰਤੂ ਨੇ, ਉਹਦੇ 'ਚ ਲਹਿਰਾਂ ਨੇ, ਉਹਦੇ ਦੋ ਕਿਨਾਰੇ ਨੇ, ਉਹਦੇ 'ਚ ਬਹੁਤ ਸਾਰੀਆਂ ਗੋਲ ਦਾਇਰੇ ਦੀਆਂ ਭੰਭੀਰੀਆਂ ਘੁੰਮਦੀਆਂ ਨੇ, ਉਹਦੇ ਵਿੱਚ ਜਹਾਜ਼ ਵੀ ਫਸ ਜਾਏ ਨਿਕਲ ਨਹੀਂ ਸਕਦਾ। ਇਹ ਇਤਿਹਾਦਕ ਇਹ ਸੰਸਾਰ ਦੇ ਸਮੁੰਦਰਾਂ ਵਿੱਚ ਦਿਸਦੇ ਨੇ। ਇਹ ਜਿਹੜਾ ਪ੍ਰਤੱਖ ਸਮੁੰਦਰ ਹੈ ਇਹ ਵੀ ਇਸੇ ਤਰ੍ਹਾਂ ਦਾ, ਇਹਦੇ ਦੋ ਕਿਨਾਰੇ, ਇੱਕ ਜੰਮਣ ਦਾ ਕਿਨਾਰਾ, ਇੱਕ ਮਰਨ ਦਾ ਕਿਨਾਰਾ, ਇਹਦੇ ਵਿਚਾਲੇ ਵਿਚਾਲੇ ਪਦਾਰਥਾਂ ਦਾ ਪਾਣੀ ਹੈ। ਤੇ ਇਹਦੇ 'ਚ ਲੋਭ ਦੀਆਂ ਲਹਿਰਾਂ ਆ ਰਹੀਆਂ, ਵੱਡੀਆਂ ਵੱਡੀਆਂ ਛੱਲਾਂ ਆ ਰਹੀਆਂ ਲੋਭ ਦੀਆਂ। ਇਹਦੇ ਕਾਮ ਕਰੋ ਲੋਭ ਅਹੰਕਾਰ ਦੇ ਜੀਵ ਜੰਤ ਹਨ ਜਿਹੜੇ ਖਾ ਜਾਂਦੇ ਬੰਦੇ ਨੂੰ। ਔਰ ਇਸ ਦੇ ਵਿੱਚ ਤ੍ਰਿਸ਼ਨਾ ਰੂਪੀ ਬੜਵਾ ਅਗਨੀ ਵੀ ਹੈ, ਇਹਦੇ 'ਚ ਭਰਮ ਦੀਆਂ ਭਮੀਰੀਆਂ ਵੀ ਘੁੰਮ ਰਹੀਆਂ ਹਨ। ਇਸ ਕਰਕੇ ਇਹਨੂੰ ਸਮੁੰਦਰ ਕਿਹਾ ਹੈ। ਕਹਿੰਦੇ ਇਹ ਜਿਹੜਾ ਸਮੁੰਦਰ ਹੈ ਇਹਨੂੰ ਤਰਨਾ ਹੋ ਗਿਆ, ਸਾਗਰ ਤਰਿਆ ਭਾਈ, ਤੇ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਹਿਰਦੈ ਹਰ ਕੇ ਚਰਨ ਵਸਾਏ,
ਹਰੀ ਪਰਮੇਸ਼ਵਰ ਵਾਹਿਗੁਰੂ ਦੇ ਜਿਹੜੇ ਚਰਨ ਹਨ ਉਹ ਜਦੋਂ ਹਿਰਦੇ ਦੇ ਵਿੱਚ ਵਸਾ ਲਏ। ਹਿਰਦਾ ਕੀ ਹੈ? ਅੰਤਸ਼ਕਰਨ ਦਾ ਨਾਮ ਹੈ ਜੀ। ਤੇ ਕਮਲ ਇੱਕ ਪੌਦਾ ਹੈ ਬਨਸਪਤੀ ਦਾ, ਪਾਣੀ ਵਿੱਚ ਹੁੰਦਾ ਹੈ, ਇਹਦੀਆਂ ਕਮਲ ਦੀਆਂ ਬਗੀਚੀਆਂ ਹੁੰਦੀਆਂ, ਕਮਲ ਦੇ ਸਰੋਵਰ ਹੁੰਦੇ ਅੱਜ ਕੱਲ੍ਹ। ਤੇ ਮਨੁੱਖ ਨੇ ਬਹੁਤ ਕੁਛ ਪ੍ਰਕਿਰਤੀ ਦਾ ਜਿਹੜਾ ਨਾ ਉਹ ਖਤਮ ਕਰ ਦਿੱਤਾ, ਖਤਮ ਕਰੀ ਜਾ ਰਹੇ ਨੇ। ਹਰਿਆਣੇ ਦੇ ਵਿੱਚ ਮੈਂ ਹਰ ਸਾਲ ਉੱਥੇ ਦੀਵਾਨ ਲਾਉਣ ਜਾਂਦਾ ਸਾਂ, ਰਸਤੇ ਦੇ ਜੀ ਕਮਲਾਂ ਦੀ ਬਹੁਤ ਕਾਫੀ ਵੱਡੀ ਬਗੀਚੀ ਸੀ ਜਿਹਦੇ ਵਿੱਚ ਕਮਲੇ ਕਮਲ ਹੁੰਦੇ ਸੀ। ਮੈਂ ਖੁਸ਼ ਸ਼ੁਕਰ ਹੈ ਕਿਤੇ ਤਾਂ ਕਮਲ ਹੋਏ। ਜਦੋਂ ਅਗਲੇ ਸਾਲ ਗਿਆ ਉੱਥੇ ਕਮਲ ਇੱਕ ਬਣਾ, ਮੈਂ ਕਿਹਾ ਇਹ ਕੀ ਹੋ ਗਿਆ? ਕਹਿੰਦੇ ਜੀ ਬਾਹ ਕੇ ਇੱਥੇ ਮੱਛੀ ਦਾ ਪਲਾਂਟ ਬਣਾ ਤਾ, ਕਹਿੰਦੇ ਮੱਛੀਆਂ ਰੱਖਿਆ ਕਰਾਂਗੇ। ਕਮਲ ਦੀ ਜੜ ਤੋਂ ਲੈ ਕੇ ਉਹਦੇ ਉੱਪਰਲੇ ਪੌਦਿਆਂ ਤੱਕ ਕੋਈ ਐਸੀ ਚੀਜ਼ ਨਹੀਂ ਆਯੁਰਵੈਦਿਕ ਦੇ ਵਿੱਚ ਕੰਮ ਨਾ ਆਉਂਦੀ ਹੋਵੇ। ਇੱਕੋ ਹੀ ਪੌਦਾ ਜਿਹੜਾ ਜਿੰਨਾ ਪਾਣੀ ਵਧੀ ਜਾਵੇ ਉਨਾ ਵਧੀ ਜਾਂਦਾ, ਡੁੱਬਦਾ ਨਹੀਂ। ਇਹਦੇ 'ਚ ਸੁਗੰਧੀ ਹੁੰਦੀ ਹੈ, ਭੌਰੇ ਸੁਗੰਧੀ ਲੈਂਦੇ ਹੈ। ਤੇ ਗੁਰੂ ਦੇ ਪਰਮੇਸ਼ਰ ਦੇ ਚਰਨਾਂ ਨੂੰ ਕਮਲਾਂ ਦੇ ਨਾਲ ਤੁਲਨਾ ਤਾਂ ਦਿੱਤੀ ਹੈ, ਇਹਦੇ 'ਚ ਗੁਣ ਲਿਆ ਗਿਆ ਹੈ। ਤੇ ਗੁਰਸਿੱਖ ਭੌਰੇ ਗੁਰੂ ਦੇ ਚਰਨਾਂ ਦੇ ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ ਹੈ। ਤੇ ਇਸ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਹਿਰਦੇ ਹਰ ਕੇ ਚਰਨ ਵਸਾਈ, ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਿਰਾਕਾਰ ਹੈ ਉਹਦੇ ਚਰਨ ਕਿਹੜੇ? ਚਿੱਤ ਚਰਨ ਨਾਮ। ਜਾਪ ਸਾਹਿਬ ਦੇ ਜੀ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਹੈ, ਨਾਮ ਨਿਰਾਕਾਰ ਦਾ ਜਿਹੜਾ ਪਰਮਾਤਮਾ ਦਾ ਨਾਮ ਇਹੀ ਉਹਦੇ ਚਰਨ। ਚਰਨਾਂ ਤੇ ਸਰੀਰ ਟਿਕਦਾ ਹੈ, ਸਰੀਰ ਦਾ ਅਧਿਸ਼ਠਾਨ, ਸਰੀਰ ਦਾ ਆਸਰਾ ਚਰਨਨ, ਤੇ ਸੰਸਾਰ ਦਾ ਆਸਰਾ ਪਰਮਾਤਮਾ, ਉਹਦਾ ਆਸਰਾ ਨਾਮ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਦੇ ਆਸਰੇ ਸਾਰਾ ਕੁਛ। ਇਸ ਕਰਕੇ ਉਹਨੂੰ ਚਰਨ ਰੂਪ ਦੇ ਅੰਦਰ ਸਵੀਕਾਰ ਕੀਤਾ ਗਿਆ। ਤੇ ਇਸ ਕਰਕੇ ਉਹ ਚਰਨ ਜਿਹੜੇ ਹਿਰਦੇ ਵਿੱਚ ਵਸ ਜਾਣ,
ਸੁਖ ਪਾਇਆ ਸਹਿਜ ਤਨ ਉਪਜੀ,
ਤੇ ਜਿਸ ਵੇਲੇ ਸੁਖ ਪ੍ਰਾਪਤ ਹੋਇਆ, ਕਿਹੜਾ ਸੁਖ? ਨਾਮ ਤੋਂ ਮਨ ਦੇ ਵਿੱਚ ਟਿਕਾ ਆ ਗਿਆ, ਸਹਿਜ ਹੀ ਜਾਂ ਫਿਰ ਸਹਿਜ ਗਿਆਨ ਦਾ ਨਾਮ ਹੁੰਦਾ। ਇੱਥੇ ਸਹਿਜ ਦਾ ਅਰਥ ਸੁਤੇ ਸਿੱਧੇ ਲੱਗੇਗਾ। ਤੇ ਉਸ ਵੇਲੇ ਸੁਖ ਅਨੁਭਵ ਕੀਤਾ, ਧੁਨ ਉਪਜੀ, ਘੜਿਆਲ ਦੇ ਵਿੱਚ ਆ ਕੰਸੀ ਦੀ ਘੜਿਆਲ ਹੁੰਦੀ ਹੈ ਨਾ, ਅੱਗੇ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਅੱਗੇ ਘੜਿਆਲ ਵੱਜਦੀ ਜਾਂਦੀ ਸੀ, ਕੰਸੀ ਦੀ ਹੁੰਦੀ ਸੀ ਘੜਿਆਲ। ਜਿਹੜੀ ਧੁਨ ਹੈ ਉਹ ਕੰਸੀ ਦੇ ਵਿੱਚ ਹੈ, ਜਦੋਂ ਪ੍ਰਗਟ ਹੋਣੀ ਹੈ ਕੰਸੀ ਤੇ ਤੁਹਾਨੂੰ ਧੁਨ ਉਪਜਾ ਉਹਦੇ ਵਿੱਚ ਪੈਦਾ ਹੋਣੀ ਹੈ, ਤੇ ਜਦੋਂ ਡੱਗਾ ਮਾਰਤੇ ਹਟ ਜਾਓ ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਇਹ ਧੁਨ ਬਾਹਰ ਦੀ ਹੈ, ਡੱਗਾ ਮਾਰੋ ਧੁਨ ਹੋ ਗਈ, ਡੱਗਾ ਛੱਡ ਦਿਓ ਧੁਨ ਖਤਮ ਹੋ ਗਈ। ਕਹਿੰਦੇ ਇਸੇ ਤਰ੍ਹਾਂ ਤੁਸੀਂ ਨਾਮ ਦੇ ਡੱਗੇ ਮਾਰਦੇ ਜਾਓ ਮਾਰਦੇ ਜਾਓ, ਇੱਕ ਦਿਨ ਐਸਾ ਆਏਗਾ ਤੇ ਅੰਦਰ ਤੋਂ ਧੁਨ ਜਾਗਰਤ ਹੋ ਜਾਊਗੀ ਔਰ ਉਹ ਨਾਮ ਦੀ ਧੁਨ ਕਦੀ ਬੰਦ ਵੀ ਨਹੀਂ ਹੋਏਗੀ। ਫਿਰ ਉਹਨੂੰ ਕਹਿੰਦੇ ਹਿਰਦੇ ਹਰ 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 ਧੁਨ ਉਪਜੀ। ਉਹਨੂੰ ਪੈਦਾ ਕਰਨ ਵਾਸਤੇ ਅਸੀਂ ਬਾਹਰ ਦੇ ਡੱਗੇ ਮਾਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹ, ਇਹ ਬਾਹਰ ਦਾ ਡੱਗਾ ਹੈ। ਤੇ ਜਿੱਦਣ ਧੁਨ ਅੰਦਰੋਂ ਪੈਦਾ ਹੋ ਗਈ ਉਦੋਂ ਤਾਂ ਫਿਰ ਸੁੱਤਿਆਂ ਪਿਆਂ ਵੀ ਇਹ ਚੱਲਦੀ ਰਹੇਗੀ ਗੁਰੂ ਪਿਆਰੇ, ਫਿਰ ਬੰਦ ਨਹੀਂ ਹੋਏਗੀ। ਤੋ ਇਸ ਕਰਕੇ ਬਹੁਤ ਸਾਰੇ ਗੁਰਮੁਖ ਐਸੇ ਮਿਲੇ ਹੈ, ਦੋ ਤਿੰਨ ਮਹਾਂਪੁਰਸ਼, ਇੱਕ ਤਾਂ ਬੜੇ ਸਾਦੀ ਬਿਰਤੀ ਦਾ ਤੇ ਉਹਦਾ ਅਖੀਰ ਦੇ ਜਾ ਕੇ ਮੌਕੇ ਪਤਾ ਲੱਗਿਆ ਕਿ ਜਦੋਂ ਉਸ ਦੇ ਐਨ ਅੰਤ ਸਮਾਂ ਸੀ ਤੇ ਉਹਦੇ ਸਵਾਸਾਂ ਦੇ ਵਿੱਚੋਂ ਨਾਮ ਦੀ ਆਵਾਜ਼ ਜਿਹੜੀ ਹੈ ਰਸਨਾ ਤੋਂ ਬਿਨਾਂ ਆ ਰਹੀ ਸੀ, ਸਵਾਸਾਂ ਦੇ ਵਿੱਚ ਨਾਮ ਸੁਣਦਾ ਸੀ ਵੀ ਚੱਲ ਰਿਹਾ। ਤੇ ਇੱਕ ਸੌ ਤਕਰੀਬਨ 13-14 ਵਰੇ ਦੇ ਹੋ ਕੇ ਮਹਾਂਪੁਰਸ਼ ਸਾਵਣ ਸਿੰਘ ਸੀ ਨਾਮ ਉਹਨਾਂ ਦਾ, ਬੜੇ ਸਾਦੇ ਸਾਧੂ ਸੀ, ਸਾਰੀ ਜ਼ਿੰਦਗੀ ਲੰਘਾ ਦਿੱਤੀ, 100 ਸਾਲ ਗੁਰਮੰਤਰ ਦਾ ਜਾਪ ਕੀਤਾ ਵਾਹਿਗੁਰੂ ਦਾ 100 ਸਾਲ। ਰਿਜ਼ਲਟ ਕੀ ਨਿਕਲਿਆ ਕਿ ਸੁੱਤਿਆਂ ਵੀ ਕਦੇ ਨਾਮ ਭੁੱਲਦਾ ਨਹੀਂ ਸੀ, ਜਾਗਦਿਆਂ ਤੇ ਭੁੱਲਣਾ ਕੀ ਹੈ, ਕਿਉਂਕਿ ਧੁਨ ਪੈਦਾ ਹੋ ਗਈ। ਇਸ ਧੁਨ ਨੂੰ ਜਗਾਉਣ ਵਾਸਤੇ, ਕਿਉਂਕਿ ਮਾਤਾ ਦੇ ਉਦਰ ਦੇ ਵਿੱਚ ਜੀਵ ਨੂੰ ਹਰ ਇੱਕ ਨੂੰ ਇਹਦਾ ਤਜਰਬਾ ਹੈ, ਧੁਨ ਦਾ, ਧੁਨ ਚੱਲਦੀ ਸੀ ਉਸ ਵੇਲੇ ਸਾਡੀ, ਹੁਣ ਲਿਵ ਛੁੱਟ ਗਈ, ਧੁਨ ਟੁੱਟ ਗਈ ਆ, ਹੁਣ ਇਹਨੂੰ ਜੋੜਨਾ ਕਿਵੇਂ ਹੈ, ਜਿਵੇਂ ਮਾਤਾ ਦੇ ਉਦਰ ਵਿੱਚ ਲੱਗੀ ਹੋਈ ਸੀ ਉਹੋ ਜਿਹਾ ਵਾਤਾਵਰਨ ਤੈਨੂੰ ਇੱਥੇ ਹੁਣ ਬਣਾਉਣਾ ਪਏਗਾ, ਫਿਰ ਜੁੜ ਜਾਊਗੀ, ਜੁੜੀ ਆ ਕਈਆਂ ਦੀ। ਹਾਂਜੀ, ਇਹ ਦੱਸਦੇ ਹੈ ਕਿ ਜਦੋਂ ਇਹ ਧੁਨ ਜਿਹੜੀ ਹੈ ਨਾ ਉਪਜੀ ਪੈਦਾ ਹੋ ਗਏ,
ਰੋਗਾ ਕਾਣ ਮਿਟਾਏ,
ਤੇ ਕਾਣ ਸਮੂਹ ਦਾ ਨਾਂ ਹੈ। ਫਿਰ ਇਹ ਰੋਗਾਂ ਦੀ ਜਿਵੇਂ ਬਹੁਤ ਸਾਰੇ ਤਿਲ ਇਕੱਠੇ ਕਰਕੇ ਕੋਹਲੂ ਚ ਬਾਅਦ ਤਿਲਾਂ ਦੀ ਕਹਾਣੀ ਹੋ ਗਈ, ਬਹੁਤ ਸਾਰੀ ਸਰੋਂ ਇਕੱਠੀ ਕਰਕੇ ਸਹੁਰੋਂ ਦੀ ਕਹਾਣੀ, ਕਾਣ ਬਹੁਤ ਸਮੂਹ ਦਾ ਵਾਚਕ ਸ਼ਬਦ ਹੈ। ਬਹੁਤ ਸਾਰੇ ਰੋਗ ਜਿਹੜੇ ਇਹ ਮਿਟ ਗਏ ਹਨ, ਅਸਾਈ ਦੇ ਕਹਿੰਦੇ ਜੀ
ਕਿਆ ਗੁਣ ਤੇਰੇ ਆਖ ਬਖਾਣਾ,
ਇਹ ਮੇਰੇ ਪਰਮਾਤਮਾ ਤੇਰੇ ਗੁਣ ਕਿਵੇਂ ਆਖ ਕੇ ਬਖਾਣਾ, ਬਖਾਣੇ ਦਾ ਅਰਥ ਹੈ ਬਖਿਆਨ ਕਿਵੇਂ ਕਰਾਂ, ਤੂੰ ਕਥਨੀ ਦਾ ਵਿਸ਼ਾ ਹੀ ਨਹੀਂ ਹੈ, ਇਹ ਤਾਂ ਮੂਰਖਤਾ ਹੀ ਹੈ ਜੇ ਕੋਈ ਕਹੇ ਵੀ ਮੈਂ ਕਥਨੀ ਕਰਕੇ ਉਹਦਾ ਅੰਤ ਪਾ ਲਵਾਂ। ਨਹੀਂ, ਅਕਥੇ ਕਾ ਕਿਆ ਕਥੀ ਹੈ ਭਾਈ, ਉਹ ਤਾਂ ਪਹਿਲੀ ਅਕਥ ਹੈ, ਤੂੰ ਕੀ ਕਥੇਗਾ ਉਸਨੂੰ। ਤੇ ਉਹ ਅਕਥ ਹੈ ਵਾਹਿਗੁਰੂ, ਸਿਰਫ ਇਸ ਕਰਕੇ ਹੈ, ਮੱਛੀ ਪਾਣੀ ਵਿੱਚ ਇਸ ਕਰਕੇ ਰਹਿੰਦੀ ਹੈ, ਉਹ ਤੋਂ ਬਿਨਾਂ ਬਚ ਨਹੀਂ ਸਕਦੀ, ਤੇ ਪੰਛੀ ਆਕਾਸ਼ ਵਿੱਚ ਹੀ ਉੱਡ ਸਕਦਾ ਹੈ, ਇਸ ਕਰਕੇ ਆਕਾਸ਼ ਦਾ ਅੰਤ ਨਹੀਂ ਲੈ ਸਕਦਾ, ਮੱਛੀ ਪਾਣੀ ਦਾ ਅੰਤ ਨਹੀਂ ਲੈ ਸਕਦੀ, ਕਥਾਕਾਰ ਆਪਣੇ ਰੱਬ ਦੇ ਗੁਣ ਗਾ ਕੇ ਉਹਦਾ ਅੰਤ ਨਹੀਂ ਲੈ ਸਕਦਾ, ਅੰਤ ਪਾਉਣ ਵਾਸਤੇ ਕਥਾ ਨਹੀਂ ਹੈ, ਜੀਵਨ ਸਫਲ ਕਰਨ ਵਾਸਤੇ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਕਿਆ ਗੁਣ ਤੇਰੇ ਆਖ ਵਖਾਣਾ, ਤੇਰੇ ਕਿਹੜੇ ਕਿਹੜੇ ਗੁਣ, ਨਾਮ ਹੁੰਦਾ ਖੂਬੀ ਦਾ, ਸ੍ਰੇਸ਼ਟ ਖੂਬੀ ਜਿਹੜੀ ਹੈ, ਕਿਹੜੇ ਕਿਹੜੇ ਗੁਣ ਆ ਗਏ, ਜੇਵਾ ਏਕ ਕਵ ਨੂੰ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨੂੰ ਲਈ ਹੈ, ਕਿਵੇਂ ਵਖਿਆਨ ਕਰਾਂ,
ਕੀਮਤ ਕਹਿਣ ਨਾ ਜਾਏ,
ਤੇਰੀ ਪ੍ਰਾਪਤੀ ਰੂਪੀ ਕੀਮਤ ਕਹੀ ਨਹੀਂ ਜਾ ਸਕਦੀ, ਵਿਆਖਿਆ ਵਿੱਚ ਨਹੀਂ ਆ ਸਕਦੀ,
ਨਾਨਕ ਭਗਤ ਭਈ ਅਵਨਾਸੀ।
ਤੇ ਹੁਣ ਮਹਾਰਾਜ ਸਾਹਿਬ ਜੀ ਸ਼ਬਦ ਸਮਾਪਤ ਕਰਦੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾਨਕ ਗੱਦੀ ਵਾਚਕ ਸ਼ਬਦ ਹੈ, ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅੰਗਦ ਸਾਹਿਬ ਆਏ ਜਾਂ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਇਸ ਗੱਦੀ ਤੇ ਬਹਿਣ ਵਾਲੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਅੰਕਿਤ ਕਰਨੀ ਸੀ, ਇੱਕ ਸੂਚਨਾ ਹੈ ਕਿ ਗੁਰਤਾ ਗੱਦੀ ਤੇ ਬੈਠੇ ਹੋਏ ਗੁਰੂ ਨੇ ਉਚਾਰਨ ਕੀਤੀ ਹੋਈ ਹੈ। ਭਗਤਾਂ ਨੂੰ ਗੁਰੂ ਦਾ ਦਰਜਾ ਕਿਉਂ ਨਹੀਂ ਮਿਲਿਆ, ਬਾਣੀ ਦੇ ਵਿੱਚ ਸਮਾਨਤਾ ਤਾਂ ਮਿਲੀ, ਲੇਕਿਨ ਕਿ ਲਿਖਿਆ ਭਗਤਾਂ ਕੀ ਬਾਣੀ, ਦਰਜੇ ਨੂੰ ਗੁਰਸਿੱਖ ਦਰਜਾ ਹੈ, ਸੰਤ ਇੱਕ ਦਰਜਾ ਹੈ, ਗੁਰਮੁਖ ਇੱਕ ਦਰਜਾ ਹੈ, ਪਰ ਗੁਰੂ ਦੇ ਦਰਜੇ ਵਰਗਾ ਗੁਰਮਤ ਦੇ ਵਿੱਚ ਦੂਸਰਾ ਕੋਈ ਵੀ, ਨਾ ਕਿਸੇ ਸੰਤ ਦਾ ਨਾ ਕਿਸੇ ਹੋਰ ਦਾ ਕੋਈ ਅਸਥਾਨ ਨਹੀਂ ਹੋ ਸਕਦਾ, ਸਤਿਕਾਰਯੋਗ ਹੋ ਸਕਦੇ ਨਾ, ਲੇਕਿਨ ਗੁਰੂ ਗੁਰੂ ਹੈ। ਗੁਰੂ ਨਾਨਕ ਸਾਹਿਬ ਦੇ ਗੱਦੀ ਦਾ ਵਾਚਕ ਸ਼ਬਦ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਗਤ ਭੈ ਅਵਨਾਸੀ, ਭਗਤੀ ਕਰਨ ਵਾਲੇ, ਭਗਤ ਦਾ ਅਰਥ ਕੀ, ਭੈ ਦੀ ਗਤੀ, ਗਤ ਨਾਮ ਨਾਸ ਦੈ, ਭੈ ਨਾਸ ਹੋ ਜਾਂਦਾ, ਨਿਰਭਉ ਜਪੈ ਸਗਲ ਭਉ ਮਿਟੈ, ਨਾਸ ਤੋਂ ਰਹਿਤ ਪਰਮਾਤਮਾ, ਕਹਿੰਦੇ ਫਿਰ ਉਹ ਭਗਤ ਵੀ ਅਵਿਨਾਸ਼ੀ ਹੋ ਗਏ, ਉਹਨਾਂ ਦਾ ਵੀ ਕਦੇ ਨਾਸ ਨਹੀਂ ਹੋਏਗਾ।
ਆਪਣਾ ਪ੍ਰਭ ਭਇਆ ਸਹਾਈ,
ਜਿਹਨਾਂ ਨੂੰ ਆਪਣਾ ਪ੍ਰਭੂ, ਮਾਲਕ ਦਾ ਵਾਚਕ ਸ਼ਬਦ ਹੈ ਪ੍ਰਭੂ, ਮਾਲਕ ਦਾ, ਜਿਹਨਾਂ ਦੀ ਸਹਾਇਤਾ ਕਰਨ ਵਾਸਤੇ ਪਰਮਾਤਮਾ ਹੋ ਗਿਆ, ਜਿਹਦੀ ਸਹਾਇਤਾ ਤੇ ਰੱਬ ਖੜ ਜਾਏ, ਪੂਰਾ ਸੰਸਾਰ ਇੱਕ ਪਾਸੇ ਹੋ ਜਾਏ ਤਾਂ ਵੀ ਕੁਛ ਨਹੀਂ ਕਰ ਸਕਦਾ। ਪਰਮਾਤਮਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਜਿਸ ਵੇਲੇ ਜਾਂ ਤੂੰ ਹੋਵੇ ਬਲ, ਤੇ ਜੇ ਤੂੰ ਮੇਰੇ ਵੱਲ ਹੈ ਤੇ ਨਹੀਂ ਕੋਈ ਕੁਛ ਵਿਗਾੜ ਸਕਦਾ। ਦਾਤਾ ਕਿਰਪਾ ਕਰੀ, ਮਿਹਰ ਭਰਿਆ ਸਿਰ ਤਿਆ, ਸਾਡੇ ਔਗਣਾਂ ਨੂੰ ਨਾ ਚਿਤਾਰੀ ਦਾਤਾ, ਅਸੀਂ ਜੀਵ ਹਾਂ, ਮਾਇਆ ਦੇ ਪੜਦੇ ਪਏ ਨੇ, ਤੇ ਬਸ ਸਾਡੀ ਤਾਂ ਇੰਨੀ ਜਲਾਜ ਰੱਖ ਲਈ ਵੀ ਅਸੀਂ ਕਿਸੇ ਦੇਵੀ ਦੇਵਤਿਆਂ ਦੇ ਪੈਰਾਂ ਦੇ ਵਿੱਚ ਪਏ ਨਹੀਂ, ਅਸੀਂ ਤੇਰੇ ਪੈਰੀ ਪਏ ਹੋਏ ਹਾਂ। ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਤੇਰੇ ਆ, ਤੈਨੂੰ ਤੇਰਿਆਂ ਦੀ ਲਾਜ, ਚੰਗੇ ਆ ਭਾਵੇਂ ਮੰਦੇ ਆ, ਇਹ ਗੱਲ ਇੱਕ ਵੱਖਰੀ ਹੈ, ਪਰ ਹਾਂ ਤਾਂ ਤੇਰੇ ਨਾ। ਇੱਥੇ ਸਾਧ ਸਿੰਘ ਜੀ ਅੱਜ ਦੀ ਕਥਾ ਸਮਾਪਤ ਹੁੰਦੀ ਹੈ, ਤੇ ਮੈਨੂੰ ਆਉਂਦੇ ਨੂੰ ਇਹ ਪਤਾ ਲੱਗਿਆ ਵੀ ਇਸ ਸ਼ਬਦ ਦੇ ਵਿੱਚ ਇੱਥੇ ਕਥਾ ਹੈ। ਕਥਾ ਦਾ ਇੱਕ ਆਪਣਾ ਨਿਯਮ ਹੈ, ਘੱਟੋ ਘੱਟ ਵਿਆਖਿਆਕਾਰ ਨੂੰ ਤੇ ਘੰਟਾ ਦੋ ਘੰਟੇ ਪਹਿਲਾਂ ਤਾਂ ਪਤਾ ਹੋਵੇ ਵੀ ਤੂੰ ਕਥਾ ਕੀ ਕਰਨੀ ਹੈ। ਪਰ ਕਈ ਵਾਰੀ ਜ਼ਿੰਦਗੀ ਦੇ ਇਮਤਿਹਾਨ ਹੁੰਦੇ ਨੇ, ਤੇ ਮੌਕੇ 'ਤੇ ਵੀ ਪਤਾ ਲੱਗਦਾ, ਫਿਰ ਉਹ ਇਹ ਹੁੰਦਾ ਵੀ ਸਾਈਆਂ ਜਿਵੇਂ ਤੈਨੂੰ ਪਾਉਂਦਾ ਉਵੇਂ ਕਰਾ ਲਈ, ਅਤੇ ਗੁਰੂ ਕਿਰਪਾ ਕਰੇ। ਆਹ ਹੁਣ ਇੱਥੇ ਸਮਾਪਤੀ ਹੈ, ਲੜੀਵਾਰ ਕਥਾ ਦੁਪਹਿਰ ਦੇ ਦੀਵਾਨ ਚੱਲਦੀ ਰਹੇਗੀ, ਸ਼ਾਮ ਦੇ ਵਕਤ ਸਾਧ ਸਿੰਘ ਜੀ ਜੋ ਇਤਿਹਾਸ ਦੀ ਕਥਾ ਹੈ ਉਹ ਗੁਰਮੁਖ ਮੈਨੂੰ ਦੱਸ ਦੇਣ ਅਤੇ ਕਿਸ ਥਾਂ 'ਤੇ ਚੱਲਦੀ ਹੈ। ਗੁਰੂ ਕਿਰਪਾ ਕਰੇ, ਆਹ ਹੁਣ ਇੱਥੇ ਸਮਾਪਤੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰੇ।
ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਏ, ਨਾਨਕ ਭਗਤ ਭਈ ਅਵਨਾਸੀ, ਆਪਣਾ ਪ੍ਰਭ ਭਇਆ ਸਹਾਈ।
ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾਭਿਆਨ, ਨਾਨਕ ਪਾਰ ਆਈ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।